विद्वानी अमृत सारे गुरवाणी कर सेवक जामान परताप गुरु निस्तारे
सतनाम वाहिगुरु साहिब जीओ भयो परात को जोड़ तब पंचामृत की नाम सतगुर के सिख सर्ब ही बैठे सुख पीना भयो परात को जोड़ तब
वाहिगुरु जी का खालसा वाहिगुरु जी की फतेह परम सत्कार जो सतगुरां दी साजी नवाजे होए गुरु खालसा साहब संगत जी सतगुरु जी दी अजान कृपालता दा सदका आपां सारे श्रोता जन श्री गुरु ग्रंथ साहिब महाराज जी दी चरण छाण विच पहुंचे हां। सतगुरु जी दी अजान कृपालता दा सदका ये लड़ीवार गुरु इतिहास की कथा भाई संतोख सिंह सदेखाका ने साहिब गुरु गोबिंद सिंह महाराज जे दिन कांगड़ विच पहुंचे हुए ने कल की कथा विच औरंगजेब नूं और भाई दया सिंह नूं देख के नाल आगरे बस्ती धर्म सिंह नूं नाल भेजिया और चलते चलते औरंगाबाद विच पहुंच गए ने जिथे औरंगजेब अपनी टौनी बना के उन्हां दिनां च उत्थे रहिंदा सी पर उसका खास ठिकाणा अहमदनगर विच सी। औरंगजेब का उस समय उत्थे मौजूद से भाई दया सिंह ने पुछया कि सिखां दे घर तां भाई जेठा सिंह जेठा दा घर सी उत्थे और उसनूं बुलाया कि उह चौणवे सिखां दे उत्थे घर सन सारे इकट्ठे हुए ने। भाई दया सिंह ने सारी संगत का सुनेहा सारी संगत नूं गुरु गोबिंद सिंह महाराज जी का सुनाया तो असीं औरंगजेब तक पहुंच कर ही जफरना उसनूं देना है। ये कथा कल इत्थे तक हो चुकी है जिस तरह अगला इतिहास आया आप सरवण करो
भयो प्रात को जोड़ तब
सतसंग जी सवेरे संगत दा इकट्ठ होया औरंगाबाद विच
पंचामृत की नाम
राह प्रचार दी देह जिहड़ी सी उह तिआर कीती
सतगुर के सिख सर्ब हे
गुरु गोबिंद सिंह महाराज जी दे सिख जिहड़े उत्थे रहिंदे सन सारे
बैठे सुख पीना
बैठे ने आसे पासे सुख दे अंदर लवलीन होए होए
दया सिंह को नमोकार
सिंह नूं सारे नमस्कार कीती गुरु का सिख जान के
उन हुक्म सुनायो
भाई दया सिंह ने गुरु गोबिंद सिंह महाराज जी का हुक्मनामा सारिया संगतां नूं सरवण करवाया
सब तो कार्ज यही
सतगुरु सच्चे पातशाह जी का कार्ज है
जे मन पायो
अपने मन दे प्रेम दे नाल आपां सारिआं ने इहनूं लगन दे नाल सिरे चाढ़ना है
सुन सुना गुरमुख सिख जे
सुन के भाई दया सिंह दे बोल जिहड़े गुरमुख सिख सन
जिन सिर पर माना
सिर पर ते सतगुरु महाराज जी दे हुक्म नूं मन्निआ
किते मनमुख तर्क ते
जिहड़े मनमुख बंदे आ उह तर्क वी करदे ने
जिन भेव ना जाना
जिन्हां ने सतगुरु महाराज जी दा भेद नहीं सामना कीता
अरे अनक उपचार को
बहुत सारियां संगतां अलाद कर दियां जतन कर रहियां ने
कुछ बन न आवै
औरंगजेब तक पहुंचण दा कोई जतन अजे बनदा नहीं
सिर सगरे इतुत सिर है
सारे इधर ते उधर करदे हन
बहुत टिक जावै
बहुत सारे जिहड़े लोक जिन्हां दी कां पहुंच है उन्हां दे पास जांदे ने
सतगुर दीने थिरे
इंद्र साहिब गुरु गोबिंद सिंह महाराज जी दीने पिंड विच टिके होए ने
ते विदत जहाना
सारे संसार दे विच सतगुरु महाराज जी दे इत्थे टिकण दी खबर जिहड़ी सी फैल गई
मूर्ख खान वजीद जो
सरहंद दा सूबा मूर्ख वजीद खान है
चितवंत महाना
बड़ियां चतुरनियां अपने मन दे विच लाजदा
मरिओ नहीं पकड़िओ नहीं
कहण लगा गुरु गोबिंद सिंह महाराज जी ना शहीद कीते जा सके ना फड़े जा सके
जीवत सिर नेरे
देखो जिंदे ਸਾਡੇ ਨੇੜੇ ਟਿਕ ਰਹੇ ਨੇ,
ਮਹਾਂ ਜੰਗ ਕਰ ਕਰ ਜਨਹੋ,
ਬੜੇ ਭਾਰੀ ਜੰਗ ਕਰ ਕਰਕੇ ਜੇ ਸਤਿਗੁਰੂ ਨੇ
ਦੁਖਦਾਇਕ ਹਨੇਰੇ
ਬੜੇ ਦੁੱਖ ਦੇਣਾ ਕੀਤੇ ਸਾਡੇ ਫੌਜੀਆਂ ਦੇ ਤਾਏ,
ਹਜ਼ਰਤ ਕਰੇ ਉਹ ਪਾਪ ਬਹੋ,
ਔਰੰਗਜ਼ੇਬ ਨੇ ਬਹੁਤ ਸਾਰੇ ਯਤਨ ਕੀਤੇ,
ਸਾਹਿਬ ਕੋ ਚਾਲਾ,
ਕੋਈ ਵੀ ਔਰੰਗਜ਼ੇਬ ਦਾ ਯਤਨ ਜਿਹੜਾ ਸੀ ਉਹ ਫਲੀ ਭੋਤ ਨਹੀਂ ਹੋਇਆ,
ਸਭ ਤੁਰਕਾਨੇ ਸ਼ੋਕ ਦੁੱਖ
ਸਾਰੇ ਲੋਕਾਂ ਦੇ ਘਰ ਦੇ ਸੋਗ ਦਾ ਦੁੱਖ ਫੈਲਿਆ,
ਜਿਨ੍ਹਾਂ ਵਸਾਲਾ
ਜਿਨ੍ਹਾਂ ਦੇ ਘਰਾਂ ਦੇ ਦੁੱਖੀ ਦੁੱਖ ਪਾ ਦਿੱਤਾ,
ਪੁੱਛਣ ਰਹਿ ਕੋਏ ਦੇਣਾ,
ਹੁਣ ਕਹਿੰਦਾ ਆਪਾਂ ਕੁਛ ਦਿਨ ਚੁੱਪ ਰਹਿਣਾ ਕਰੀਏ,
ਜੇ ਵਿਸ਼ਵਾਸਾ
ਸਤਿਗੁਰੂ ਮਹਾਰਾਜ ਨੂੰ ਭਰੋਸਾ ਭਰਵਾਸਾ ਦੇ ਦੀ ਸਾਡੇ ਉੱਤੇ ਹਮਲਾ ਨਹੀਂ ਹੁਣ ਕਿਸੇ ਨੇ ਕਰਨਾ,
ਬੜੇ ਅਚਾਨਕ ਜਾਇਆ ਕਰ,
ਫਿਰ ਅਰਜਨ ਦੇਵ ਜੀ ਜਾ ਕੇ ਹਮਲਾ ਕਰ ਦੇਣਗੇ,
ਜਦੋਂ ਬਨਾਸਾ
ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗ੍ਰਿਫ਼ਤਾਰ ਕਰ ਲਵਾਂਗੇ ਤੇ ਜਾ ਮਾਰ ਦੇਵਾਂਗੇ,
ਲਗੋ ਬਟੋਰਨ ਬਾਣੀ
ਵਜ਼ੀਰ ਖਾਨ ਸਰਹੰਦ ਦਾ ਸੂਬਾ ਆਪਣੀ ਫੌਜ ਨੂੰ ਇਕੱਠੀ ਕਰਨ ਲੱਗ ਪਿਆ,
ਕਿੱਥੋਂ
ਕਿੱਥੋਂ ਆਈ ਹੋਈ ਫੌਜ,
ਜਥੇਦਾਰ ਸਨ ਸਭ ਕਹੀ,
ਜਿਹੜੇ ਤੇ ਜਰਨੈਲ ਸੀ ਉਹਨਾਂ ਸਾਰਿਆਂ ਨੇ ਗੱਲ ਪਾਠ ਦਿੱਤੇ,
ਚਾਰ ਸਦਾਈ
ਹਮੇਸ਼ਾ ਵਾਸਤੇ ਤੁਸੀਂ ਤਿਆਰੀ ਰਹਿਣਾ ਹੈ,
ਪਛਾਣੀਏ
ਜਾਂ ਸ਼ਾਮ ਜਾਂ ਸਵੇਰ ਤੁਸੀਂ ਇਹ ਗੱਲ ਨਿਸ਼ਚੇ ਆਪਣੇ ਮਨ ਵਿੱਚ ਪੱਕੀ ਕਰ ਲਓ,
ਚੜ੍ਹਦੇ ਕੋ ਕਾਜੂ
ਜੰਗ ਦੀ ਮਹਿਮ ਵਾਸਤੇ ਚੜ੍ਹਨ ਲਈ ਤੁਰੇ ਹੋਏ ਨਾ ਸਮਝ ਲਓ,
ਇੱਧਰ ਤੋਂ ਬਿਥਰੇ ਕੋ ਨਹੀਂ,
ਇੱਧਰ ਉੱਧਰ ਫੌਜ ਜਿਹੜੀ ਦੂਰ ਦੁਰੇਡੇ ਨਾ ਸਿਣ ਕੇ ਜਾਵੇ,
ਹਥਿਆਰ ਸਮਾਜੂ
ਸਾਰਾ ਸਾਜੋ ਸਮਾਨ ਤੁਸੀਂ ਤਿਆਰ ਬਣਾ ਕੇ ਰੱਖੋ,
ਗੋਲੀ ਅਰ ਬਰੂਦ ਬਹੋ
ਬਹੁਤ ਸਾਰੀਆਂ ਗੋਲੀਆਂ ਤੇ ਬਰੂਦ,
ਸਭਨ ਕੋ ਦੀ ਜਾ
ਸਾਰੇ ਜਿਹੜੇ ਫੌਜੀ ਉਹਨਾਂ ਨੂੰ ਦੇ ਦਿਓ,
ਕਮਨ ਦੂਰ ਹਿੱਤ ਹੈ ਕੋ
ਦੂਰ ਚੱਲਣ ਵਾਸਤੇ ਘੋੜੇ ਜਿਹੜੇ ਨੇ ਘੋੜਾ ਸਵਾਰ ਨੂੰ ਦੇ ਦਿਓ,
ਆਸੂਦੇ ਕੀ
ਆਸੂਦੇ ਰਾਸਤਾ ਹੈ ਸਾਰੀ ਤੁਸੀਂ ਤਿਆਰੀ ਕਰ ਰੱਖੋ,
ਖਾਨ ਵਜ਼ੀਰ ਬਹੋ
ਇਸ ਤਰ੍ਹਾਂ ਦਾ ਸੰਜੀਵ ਵਜ਼ੀਰ ਖਾਨ ਜੋ ਸਰਹੰਦ ਦਾ ਸੂਬਾ ਹੈ
ਤਿਆਰੀ ਕਰਵਾਈ,
ਸਾਰੀ ਆਪਣੀ ਫੌਜ ਦੀ ਤਿਆਰੀ ਉਸਨੇ ਕਰਵਾਈ,
ਸਤਿਗੁਰੂ ਸਭ ਜਾਣਕਾਰ
ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੰਤਰਜਾਮੀ ਨੇ ਸਤਿਗੁਰਾਂ ਦੇ ਪਾਸ ਵੀ ਖਬਰਾਂ ਪਹੁੰਚਣੀਆਂ, ਸਤਿਗੁਰਾਂ ਨੇ ਆਪਣਾ ਬੰਦੋਬਸਤ ਕਰਨਾ ਆਰੰਭ ਕਰ ਦਿੱਤਾ,
ਜਿਤਵੰਤ ਲੜਾਈ
ਜੰਗ ਨੂੰ ਸਤਿਗੁਰੂ ਮਹਾਰਾਜ ਜੀ ਯਾਦ ਕਰਦੇ ਨੇ,
ਦੁਰਗ ਹੋਏ ਗਾਡੋ ਮਹਾਨ
ਸੋਚਦੇ ਆ ਕੋਈ ਕੁਕਿਲਾ ਇਸ ਇਲਾਕੇ ਵਿੱਚ ਤਕੜਾ ਹੋਵੇ,
ਮੇਲੇ ਕਮਸਾਨਾ
ਕਿਲੇ ਦੇ ਅੰਦਰ ਪ੍ਰਵੇਸ਼ ਹੋ ਕੇ ਆਕੀ ਬਣਾ ਕੇ ਬੜੇ ਘਮਸਾਨ ਦਾ ਜੰਗ ਫੇਰ ਕਰੀਏ,
ਰੱਖ ਸੰਗਰਾਮ ਵਿਸਾਲ ਕੋ
ਭਾਰੀ ਜੰਗ ਇਸ ਨੂੰ ਰਚਨਾ ਕਰੀਏ,
ਮਾਰੇ ਤੁਰਕਾਨਾ
ਲੋਕਾਂ ਦੀ ਫੌਜ ਦੇ ਤਾਂ ਮਾਰਨਾ ਕਰੀਏ,
ਯਹਾਂ ਆਏ ਹਮ ਬਾਸ ਕੀਏ,
ਇੱਥੇ ਆ ਕੇ ਅਸੀਂ ਭਾਈ ਜਗਮੀਰ ਤੇ ਲਖਮੀਰ ਦੇ ਪਾਸ ਵਾਸਾ ਕੀਤਾ,
ਸੇਵਾ ਬੋਕੀਨੀ
ਇਸ ਪਰਿਵਾਰ ਨੇ ਸਾਡੀ ਬਹੁਤ ਸੇਵਾ ਕੀਤੀ ਹੈ,
ਨਗਰੀ ਨਾ ਲੁੱਟ ਜਾਏ ਤੇ
ਨਗਰੀ ਜਿਹੜੀ ਜੇ ਅਸੀਂ ਇੱਥੇ ਰਹਿ ਕੇ ਲੋਟ ਪੁੱਟ ਨਾ ਜਾਵੇ,
ਕਿਰਤਾ ਹਮਲੀਨੀ
ਕਿਉਂਕਿ ਅਸੀਂ ਇੱਥੇ ਕਾਫੀ ਚਿਰ ਤੋਂ ਨਵਾਬ ਟਿਕਾਣਾ ਬਣਾਇਆ ਹੋਇਆ ਹੈ,
ਜਾਗਰ ਰਹੇ ਬਰਾੜ ਬਹੋ
ਜੀ ਇਸ ਇਲਾਕੇ ਜਿਹੜੇ ਬਰਾੜ ਤੇ ਉਹ ਨੌਕਰੀ ਕਰਨ ਵਾਸਤੇ ਫੌਜ ਵਿੱਚ ਸਤਿਗੁਰਾਂ ਦੀ ਭਰਤੀ ਹੋ ਰਹੇ
ਉਤਾਰੇ,
ਸਾਰੀ ਉਹਨਾਂ ਦੀ ਫੌਜ ਬਣਾ ਕੇ ਦਿਨੇ ਪਿੰਡ ਤੋਂ ਬਾਹਰ ਉਤਾਰੀ ਹੋਈ, 2200 ਦੀ ਗਿਣਤੀ ਸਤਿਗੁਰਾਂ ਨੇ ਭਰਤੀ ਕਰ ਲਈ ਸੀ, ਜਿਨ੍ਹਾਂ ਨੂੰ 1400 ਬਰਾੜਾਂ ਦੀ ਫੌਜ ਸੀ, ਸਾਰੀ 2200 ਦੀ ਗਿਣਤੀ ਸਤਿਗੁਰਾਂ ਨੇ ਇੱਥੇ ਪੂਰੀ ਕਰ ਲਈ ਸੀ,
ਰਸ ਚਾਹਤ ਹੈ ਜਾਣ ਕੀ
ਫਿਰ ਪੜੋ,
ਰਾਸ਼ੀ ਚੈਤ ਹੈ ਜਨ ਕੀ
ਆਪਣੇ ਦਾਤਾਂ ਦੀ ਸਤਿਗੁਰੂ ਮਹਾਰਾਜ ਦੀ ਰੱਖਿਆ ਚਾਹੁੰਦੇ ਨੇ,
ਚੜ ਚੜਨਾ ਵਿਚਾਰੇ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਿਨੇ ਤੋਂ ਚੜ ਕੇ ਅੱਗੇ ਚਲੀਏ, ਇਸ ਤਰ੍ਹਾਂ ਵਿਚਾਰ ਕਰਦੇ ਨੇ,
ਅਨਪੜੇ
ਤਾਂ ਦਿਨੇ ਕਾਂਗੜ ਵਿੱਚ ਹੀ ਇਹ ਮੈਦਾਨ ਦਾ ਜੰਗ ਦਾ ਮੈਦਾਨ ਬਣ ਜਾਵੇਗਾ,
ਰੇਤ ਨਰ ਆਦਿ
ਕਿਉਂਕਿ ਜਿਹੜੇ ਰੈਯਤ ਪਰਜਾ ਹੈ ਇੱਥੇ ਰਹਿਣ ਦੇ ਮੁੰਡੋਂ ਆਦਿ ਹਨ,
ਸ਼ਤਰੂ ਇਹਨੇ ਦੁੱਖ ਦੇਣਗੇ,
ਸਾਡੇ ਦੁਸ਼ਮਣ ਜਿਹੜੇ ਕਿਉਂਕਿ ਇਹਨਾਂ ਨੇ ਸਾਡੀ ਸੇਵਾ ਕੀਤੀ ਇਹਨਾਂ ਨੂੰ ਬਹੁਤ ਤਕਲੀਫਾਂ ਦੁੱਖ ਦੇਣਗੇ,
ਰਾਇਤ ਬੁਨਿਆਦੀ
ਕਿਉਂਕਿ ਇੱਥੇ ਦੇ ਜ਼ਿਮੀਂਦਾਰ ਜਿਹੜੇ ਕਦੀਮੇ ਮੁੜ ਤੋਂ ਹੀ ਜ਼ਿਮੀਂਦਾਰ ਕਰਦੇ ਨੇ,
ਪਰਮ ਸਿੰਘ ਧਰਮ ਸਿੰਘ
ਭਾਈ ਪਰਮ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਰੂਪ ਚੰਦ ਦੀ ਵੰਸ ਵਿੱਚੋਂ,
ਰੂਪੇ ਕੇ ਦੋਈ
ਰੂਪ ਚੰਦ ਦੇ ਦਰਸ਼ਨ ਜੀ ਪੁੱਤਰ ਦੋਵੇਂ,
ਅਮਰ ਸਿੰਘ ਤੇ ਸੈਕੜੇ
ਗੋਬਿੰਦ ਸਿੰਘ ਜਿਹੜੇ ਸੀ ਇਕੱਠੇ ਹੋ ਗਏ ਸੈਂਕੜਿਆਂ ਦੀ ਗਿਣਤੀ ਵਿੱਚ,
ਸਿੱਖ ਜੋਈ
ਗੁਰਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰੇਮੀ ਸਿੱਖ ਸਨ,
ਗੁਰ ਲਖਮੀਰ ਸਮੀਰ ਕੋ,
ਭਾਈ ਲਖਮੀਰ ਤੇ ਭਾਈ ਸਮੀਰ ਨੂੰ
ਭਰਾ ਸੀ ਬੁਲਾਏ,
ਭਾਈ ਸਤਮਾ ਤੀਜਾ ਤਿੰਨੇ ਭਰਾਵਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਬੁਲਾਇਆ,
ਇਹਨਾਂ ਤੇ
ਕਹਿੰਦੇ ਭਾਈ ਸਮੀਰ ਅਸੀਂ ਇੱਥੋਂ ਹੁਣ ਚੜ੍ਹਨਾ ਚਾਹੁੰਦੇ ਹਾਂ,
ਦੇਖਣੇ ਅਗਵਾਏ
ਅਸੀਂ ਚੰਗੀ ਜੰਗ ਵਾਸਤੇ ਮੈਦਾਨ ਕੋਈ ਕਿਲ੍ਹਾ ਵੇਖਣਾ ਹੈ,
ਰਾਮ ਕੁਮਾਰੇ ਧਾਮ ਮਹਾਰੇ
ਦੀਨੇ ਪਿੰਡ ਵਿੱਚ ਘਰ ਵਿੱਚ
ਫਿਰ ਵੈਸ਼ਵ ਪਾਏ,
ਅਸੀਂ ਕਰਕੇ ਬੜੇ ਬਹੁਤ ਸਾਰੇ ਸੁੱਖ ਪ੍ਰਾਪਤ ਕੀਤੇ
ਨੇ, ਅਬੇ ਤੁਰਕਾਂ ਸਾਨਾ
ਅਸੀਂ ਤੁਰਕਾਂ ਦੇ ਨਾਲ ਅਖੀਰ ਦਾ ਜੰਗ ਫੇਰ ਪਾਉਣਾ ਹੈ,
ਵੈਸ਼ਵ ਮਦਾਏ
ਬਸਮਣ ਜਿਹੜੇ ਨੇ ਫੇਰ ਦੁਆਰਾ ਅਕਤਰ ਹੋ ਗਏ ਨੇ,
ਸ਼ਸਤਰ ਚਲੇ ਮਾਰਨ ਮਰਨਾ
ਸ਼ਾਸਤਰ ਚੱਲਣਗੇ, ਮਾਰਨਾ ਤੇ ਮਰਾਉਣਾ ਹੋਵੇਗਾ,
ਨਾਲੇ ਕਮਸਾਨਾ
ਬੜਾ ਧਿਆਨ ਅਸੀਂ ਕਮਸਾਨ ਦਾ ਜੰਗ ਪਾਵਾਂਗੇ,
ਪਰੇ ਬਖਾਲ ਤਬ
ਸਾਨੂੰ ਬੜਾ ਭਾਰੀ ਕਠਿਨਾਈ ਦੁੱਖ ਤਕਲੀਫ ਹੋਵੇਗੀ,
ਮੁੰਡੇ ਤੁਰਕਾਨਾ
ਇਸ ਵੇਲੇ ਤੁਰਕਾਂ ਦੀ ਫੌਜ ਇਸ ਪਾਸੇ ਨੂੰ ਬਹੁਤ ਹੀ ਸਮੁੰਦਰ ਦੇ ਹੜ ਵਾਂਗ ਪਾਣੀ ਵਾਂਗ ਉਛਲ ਕੇ ਆਵੇਗੀ,
ਹੇਤ ਵਿਚਾਰ ਨਾ ਕਰਿਓ,
ਇਸ ਵਾਸਤੇ ਅਸੀਂ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਵਿਚਾਰ ਕੀਤੇ
ਆਗੇ ਹਮ ਜਾਵੇ,
ਅਸੀਂ ਤੁਹਾਡੇ ਪਿੰਡ ਤੋਂ ਅੱਗੇ ਚਲੇ ਜਾਈਏ ਮਾਲਵੇ ਦੇ ਜੰਗਲ ਵਿੱਚ,
ਦੁਰਗ ਨੇ ਕਹਿ ਰਹੀ
ਜਾਂ ਸਾਨੂੰ ਕਿਤੇ ਕੋਈ ਕਿਲ੍ਹਾ ਮਿਲ ਗਿਆ ਤੇ ਜਾਂ ਅਸੀਂ ਬਾਹਰ ਹੀ ਕਿਸੇ ਥਾਂ ਵਿੱਚ ਆਪਣੀ ਫੌਜ ਨੂੰ ਰੱਖ ਕੇ
ਫਿਰ ਜੰਗ ਮਚਾਵਾਂਗੇ,
ਹੋ ਕੇ ਬੜਾ ਭਾਰੀ ਦੁਸ਼ਮਣ ਦੇ ਨਾਲ ਜੰਗ ਮਚਾਵਾਂਗੇ,
ਸੁਣ ਕਰ ਜ਼ੋਰ ਤਕੈਤ ਭੇ
ਸਾਂਝੀ ਭਾਈ ਲਖਮੀਰ ਤੇ ਸ਼ਮੀਰ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ,
ਅਨਸਾਰੇ
ਅਸੀਂ ਤੁਹਾਡੇ ਸਿੱਖ ਹਾਂ ਤੇ ਤੁਹਾਡੇ ਆਗਿਆਕਾਰ ਅਨੁਸਾਰੀ ਹਾਂ,
ਪ੍ਰਭ ਜੀ ਦਾ ਵਰਸਾਤ ਹੈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਨਾਲ ਹਾਂ,
ਮਰੇ ਕੇ ਮਾਰੇ
ਲੜਕੇ ਜਾਂ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਜਾਵਾਂਗੇ ਜਾਂ ਬੈਰੀ ਨੂੰ ਮਾਰ ਲਵਾਂਗੇ,
ਸਤਿਗੁਰੂ ਸੁਣ ਕੇ ਤਿੰਨੋਂ ਤੇ
ਸਤਿਗੁਰੂ ਮਹਾਰਾਜ ਨੇ ਭਾਈ ਸ਼ਮੀਰ ਨਾਲ ਭਰਾਵਾਂ ਤੋਂ ਸੁਣ ਕੇ
ਭਾਸ ਰਾਹੇ ਤੁਮਰੀ ਮੈਂ ਸਿੰਘ ਹੋਵਾਂ,
ਕਹਿੰਦੇ ਭਾਈ ਸ਼ਮੀਰ ਤੁਹਾਡੀ ਵੰਸ਼ ਵਿੱਚ ਬਹੁਤ ਸਾਰੇ ਸਿੰਘ ਹੋਣਗੇ,
ਰਣ ਕਰੇ ਉਮਾਹੇ
ਬੜੇ ਉਤਸ਼ਾਹ ਦੇ ਨਾਲ ਜੰਗ ਕਰਿਆ ਕਰਨਗੇ,
ਸੁੱਖ ਸੁਖ ਘਰ ਮੈਂ ਫਿਰ ਹੋ,
ਤੁਸੀਂ ਸੁੱਖ ਸ਼ਾਂਤੀ ਦੇ ਨਾਲ ਆਪਣੇ ਘਰ ਦੇ ਟਿਕੇ ਰਹੋ,
ਇਹ ਫਲ ਜਿੱਦ ਹੋਵੇ
ਜਿਹੜਾ ਸਥਾਨ ਹੈ ਬਹੁਤ ਹੀ ਪੱਕਾ ਹੋ ਜਾਵੇਗਾ,
ਜੋ ਤੁਹਾਡੇ ਆਵੇ ਤੁਮ ਹੋ ਪਰ
ਬਣ ਕੇ ਤੁਹਾਡੇ ਉੱਤੇ ਜ਼ਬਰਦਸਤੀ ਚੜ੍ਹ ਕੇ ਆਵੇਗਾ,
ਆਪਣੀ ਗੋਆ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹ ਆਪਣੀ ਇੱਜ਼ਤ ਲਹਾ ਕੇ ਜਾਵੇਗਾ,
ਜੀਤ ਜੀਤ ਕੋ ਗ੍ਰਾਮ ਨਰ ਖੇਤ ਜੀਤ ਕੋ ਗ੍ਰਾਮ ਨਰ,
ਹਾਂਜੀ ਕਹਿੰਦੇ ਨੇ ਕਿ ਇਹ ਜਿਹੜਾ ਜਿੱਤ ਦਾ ਖੇਤ ਬਣਾਤਾ ਹੈ ਜੰਗ ਦਾ ਮੈਦਾਨ ਬਣਾਤਾ ਪਿੰਡ
ਸਤਨ ਤੇ ਪਾਵਨ,
ਦੁਸ਼ਮਣ ਜਿਹੜਾ ਇੱਥੇ ਜੀ ਜੰਗ ਵਾਸਤੇ ਆਵੇਗਾ ਜੀ
ਨਾਮ ਲੋਹਗੜ ਹੋਏਗੋ,
ਇਸ ਸਥਾਨ ਦਾ ਨਾਮ ਲੋਹਗੜ ਹੋਵੇਗਾ,
ਦਿਨ ਪ੍ਰਤੀ ਬਿਤਤਾ
ਦਿਨ ਪ੍ਰਤੀ ਇਸਦੀ ਜਿਹੜੀ ਗਿਣਤੀ ਹੈ ਇਸਦੀ ਮਹਿਮਾ ਸੋਭਾ ਵੱਧਦੀ ਜਾਵੇਗੀ,
ਜਿਵ ਕੇ ਕਰਨਾ ਬਹੁ ਕਰੀ
ਇਸ ਤਰ੍ਹਾਂ ਕਹਿ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਕਿਰਪਾ ਕੀਤੀ,
ਇਹ ਖੁਸ਼ੀ ਬਸਾਲੇ
ਆਪਣੀ ਖੁਸ਼ੀ ਮੇਰ ਬਖਸ਼ਾ ਭਾਈ ਸ਼ਮੀਰ ਦੇ ਪਰਿਵਾਰ ਨੂੰ ਦੇ ਕੇ
ਹਮ ਸਹਾਇ ਪਰਲੋਕ ਮੈਂ,
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਸ਼ਮੀਰ ਤੂੰ ਸਾਡਾ ਵਚਨ ਮੰਨਿਆ ਅੰਮ੍ਰਿਤ ਛਕ ਲਿਆ ਤੇਰੇ ਜਾਨ ਵੀ ਮੇਰ ਦਿੱਤੇ ਹੁਣ ਤੇਰੀ ਪਰਲੋਕ ਵਿੱਚ ਵੀ ਸਹਾਇਤਾ ਕਰਾਂਗੇ, ਭਾਈ ਸ਼ਮੀਰ ਨੇ ਕਿਹਾ ਸੀ ਮੇਰਾ ਜੰਮਣਾ ਤੇ ਮਰਨਾ ਘੱਟ ਗਿਆ, ਮਾਮੇ ਨੇ ਰਾਜ ਨਹੀਂ ਲੈਣ ਦਿੱਤਾ ਸੀ, ਭੋਜਨ ਸਤਿਗੁਰਾਂ ਨੇ ਦਿੱਤਾ ਧਰਤੀ ਜਵਾ ਦਿੱਤਾ ਕਿਉਂਕਿ ਪੰਜ ਪੀੜੀਆਂ ਸੀ, ਕਹਿਣ ਲੱਗੇ ਹੁਣ ਦੱਸ ਕੀ ਜਾਏਗਾ, ਕਹਿੰਦਾ ਜੀ ਹੁਣ ਜੰਮਣਾ ਤੇ ਮਰਨਾ ਘੱਟ ਗਿਆ, ਮਹਾਰਾਜ ਕਹਿਣ ਲੱਗੇ ਕਿ ਖੰਡੇ ਵਾਟ ਦਾ ਅੰਮ੍ਰਿਤ ਛਕ ਲੈ, ਭਾਈ ਸ਼ਮੀਰ ਨੇ ਵਚਨ ਮੰਨ ਲਿਆ, ਸੁਪਨੇ ਦੇ ਅੰਦਰ ਹੀ ਸਾਰੇ ਜਿਹੜੇ ਜਨਮ ਸੀ ਇਹਦੇ ਕੋਲ ਘਰ ਤੇ ਅਕੀਲਾ ਜਨਮ ਚੂੜਿਆਂ ਦੇ ਘਰ ਵਿੱਚ ਤੇ ਉਹ ਸਾਰਾ ਪ੍ਰਸੰਗ ਪਿੱਛੇ ਆ ਚੁੱਕਾ, ਮਹਾਰਾਜ ਕਹਿੰਦੇ ਹੁਣ ਤੇਰੀ ਪਰਲੋਕ ਵਿੱਚ ਵੀ ਸਹਾਇਤਾ ਕਰਾਂਗੇ,
ਦੁੱਖ ਤੇ ਰਖਵਾਲੇ
ਜਨਮ ਤੇ ਮਰਨ ਦੇ ਦੁੱਖ ਜਮਾਂ ਦੇ ਦੁੱਖ ਤੋਂ ਤੇਰੇ ਰਾਖੇ ਬਣਾਂਗੇ,
ਤਿਆਰੀ ਪ੍ਰਭ ਕਰੀ
ਕਿਉਂ ਕਹਿਣਗੇ ਸਤਿਗੁਰੂ ਮਹਾਰਾਜ ਜੀ ਨੇ ਤਿਆਰੀ ਕੀਤੀ,
ਜੀ ਪਵਾਏ
ਆਪਣੇ ਘੋੜੇ ਦੇ ਉੱਤੇ ਕਾਠੀ ਜਿਹੜੀ ਸੀ ਪਵਾ ਲਈ,
ਬਾਦਲ ਸੈਨਾ ਸਤਲ جائے
میں اپنے شریر کے اتنے شاستر جڑے سے سجا رہے
اردن دے خوشی
پروار خوشیاں دے کے گھوڑے سے اسوار ہو گئے
بندر ٹھانی
سارے پروار نے ستگرو مہاراج کے چرنا کے اتنے متھا ٹیکیا
دور لگ سنگ
دو ستگرو مہاراج ودیا کرنے لئے چڑھن واسطے پنڈ کے لوگ گئے
دکھ مانی
ستگرو مہاراج جب بچھڑے نے تو بہت بچھوڑے کا دکھ منیا
سب کو مورن کرو
گرو گوبند سنگھ مہاراج جی نے آگیا دے کے سب کو موڑ دتا
بچھڑ تو بعد پریما
بچھڑ گیا ہوا ہور بھی سنتوں کے اندر پریم بدیا
گرمت ارتری
جو گرو نانک کی سکھی ہے گرو کی سکھیا اس نے اپنے ہردے دھارن کیتا
بے اچت سو شیما
شیما کلیان کے جو ہو گئے سارے
تو دسو پاتشاہ کی
گوبند سنگھ جی کہتے دسویں پاتشاہ شری گرو گوبند سنگھ مہاراج جی نے
میں کتھا بنائی
بندی بنا
پورن
کری کتاری پوریا کر دیا
گرا
لائی اندر بڑے سرشت گرا کرتا جیڑی ہے اس کو میں بنا
پاتری شان یہ پٹ سنت نہ پار پریم
بھائی سنتوش سنگھ جی کہتے جہاں اس کتھا پڑھے گا پریم دھار کے اس کتھا سنے گا
ہت بگن لوگ پر لوگ شیما
کہتے اس کے سارے دل جہے ناس ہو جان گے لوگ پر لوگ کے اندر ان سکھ سے کلیان ملے گی
منتقل وکھے آگر مرجن سنگھ
سارا من ہے تا جنگل ہے یہ جڑے بہتے پاپ کٹے ہوئے ہرنا وان اس من کے جنگل پاپ جڑے ہرنا وان گھوم رہے
ہیں سنتوک سنگھ
سنتوک سنگھ جی کہتے جی کتھا ہے نا شیر وان یہاں پاپاں کے ہرنا کٹ دے گی تمہیں سکھ دے گی بڑا بھاری
اس شری گر پرتاپ سورج گرنتھ کسٹم رتے کا سنتوش سنگھ برتا پاتایا دینے تے جفن پرسنگ برن نام است پنچاسی انسو مست سو مست ایک اوہنکار ستگر پرساد
شیر سماپت کی کیونکہ یہ گرنتھ کا نام ہے شری گر پرتاپ سورج جی سورج کے رات بدل نال بارہ راتاں تے اور شیر راتاں تے دو ٹائم کہتے ہیں جو برس کا ادھ ہو ایک پک نیا مہینے کے پک نئے اس واسطے دو این ہوں چاہتے ہیں پہلے پوروا سے اتار اترا جا بھاگ ہے پورب سے اتر بنا کے دو حصے وہ گرو نانک کی کتھا بھائی سنتوش سنگھ نے لکھی ہے ادو بعد بارہ رتوں میں نویں پاتشاہ تک دوجی پاتشاہ تو لے کے نویں پاتشاہ تک کتھا گئی ہے تے اگے نویں پاتشاہ تو لے کے دسویں پاتشاہ کی ساری کتھا چھ رتوں میں گئی ہے جی سورج دیا چڑھنا ہوں تو اس کتھا کے جڑے ادھیاس ہے وکرے وکرے لہسن نے نا انہوں انسو کے نام بھائی سنتوش سنگھ نے لکھا انسو کہتے ہیں سورج کی کرن گرو کا پرتاپ سورج وانگ ہے چھ رتوں میں اچھی یہ ورنن کیا ہوں دو اہم بھائی سنتوش سنگھ جی اتنے ورنن کرتے ہیں تو جس طرح دکھن تے اترائن اس واسطے ایک اہم ادھا حصہ دکھن بھی سورج اندر ادھا حصہ اتر بھی سورج اندر جس طرح جون کا سارا تو وا دن ہوں دجے پاسے کا سنجی پو سارا تو دسمبر بھی چھوٹا دن ہوں اس واسطے بڑا لمبا چوڑا ہے پرسنگ اور دو اہم رحمتی کرتا بھائی سنتوش سنگھ جی ورنن کرتے ہیں پہلے گرو کے چرنوں بےنتی کرتے ہیں تاکہ میری کتھا جڑی پوری ہو جائے ایک اوہکار ستگرو پرساد ایک ویسرو واحگرو ہے اوہکار صاحب کا پرکاش اتپتی لاتا پالنا کرنے والا ستگرانی پرساد کرپا نال واحگرو کی پراپتی ہوتی ہے
اوہکار شری واحگرو جی کی فتح
دوجا دسم گرنتھ کا منگل ہے پہلا آد گرنتھ کا منگل کیا ہے ایک ویسرو واحگرو اوہکار سارے کا پرکاش ہے شری شرومنی ہے شری شوبھا وال شری سوائے مان ہے یہ تین آپ کرتے ہیں ਤੇ ਵਾਹਿਗੁਰੂ ਜੀ ਕੀ ਫਤਿਹ। ਵਾਹ ਨਾਮ ਅਸਚਾਰ ਵਧਾਉਂਦਾ ਹੈ। ਭਾਈ ਸੰਤੋਖ ਸਿੰਘ ਨੇ ਵਾਹਿਗੁਰੂ ਕੀਤੇ ਵਾਹ ਨਾਮ ਅਚਰਜ ਕੋ ਹੋਏ, ਅਚਰਜ ਤੇ ਪਾਪੁਖ ਨਾ ਹੋਏ। ਵਾਹ ਰਸਤਾ ਅਸਚਾਰ, ਜਿੱਥੇ ਜਾ ਕੇ ਬੁੱਧੀ ਜਿਹੜੀ ਹੈਰਾਨ ਹੋ ਜਾਂਦੀ ਹੈ, ਲਵਲੀਨ ਹੋ ਜਾਂਦੀ, ਮਸਤ ਹੋ ਜਾਂਦੀ ਹੈ। ਇਸ ਵਾਸਤੇ ਉਸ ਅਸਚਾਰ ਤੋਂ ਪਰੇ ਹੋਰ ਕੋਈ ਕਥਨ ਨਹੀਂ ਹੈ। ਨਾ ਉੱਥੇ ਬੁੱਧੀ ਪਹੁੰਚਦੀ ਹੈ, ਨਾ ਉੱਥੇ ਬਾਣੀ ਦਾ ਕਥਨ ਹੈ, ਨਾ ਉੱਥੇ ਮਨ ਦੀ ਪਹੁੰਚ ਹੈ। ਉਹਨੂੰ ਕਹਿੰਦੇ ਵਾਹ। ਇਸ ਵਾਸਤੇ ਵਾਹੇ ਨਾਮ ਅਸਚਾਰ ਦਾ ਹੈ। ਤੇ ਗੋਦਾ ਅਰਥਾ ਅੰਧੇਰਾ, ਰੂਹ ਦਾ ਅਰਥਾ ਚੇਤਨ ਪ੍ਰਕਾਸ਼। ਜਿਹੜਾ ਅਗਿਆਨ ਦੇ ਅੰਧੇਰੇ ਨੂੰ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰੇ ਉਹਨੂੰ ਕਹਿੰਦੇ ਨੇ ਗੁਰੂ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਵਾਸਤੇ ਐਸਾ ਜੋ ਵਾਹਿਗੁਰੂ ਹੈ, ਉਸ ਵਾਹਿਗੁਰੂ ਜੀ ਕੀ ਅਰਥ ਦੀ, ਉਸ ਵਾਹਿਗੁਰੂ ਦੀ ਸਦਾ ਹੀ ਫਤਿਹ ਜਿੱਤ ਹੈ। ਜਿਹੜਾ ਵਾਹਿਗੁਰੂ ਦੇ ਲੜ ਵਿੱਚ ਲੱਗ ਜਾਂਦਾ, ਉਸ ਬੰਦੇ ਨੂੰ ਕਦੇ ਹਾਰ ਨਹੀਂ ਹੁੰਦੀ ਹੈ, ਉਹਦੀ ਹਮੇਸ਼ਾ ਜਿੱਤ ਹੁੰਦੀ ਹੈ। ਜਿਹੜਾ ਵਾਹਿਗੁਰੂ ਦਾ ਪਾਸਾ ਨਹੀਂ ਛੱਡਦਾ, ਵਾਹਿਗੁਰੂ ਦੇ ਚਰਨਾਂ ਨੂੰ ਨਹੀਂ ਛੱਡਦਾ, ਤੇ ਬੰਦੇ ਦੀ ਕੁਆਰੀ ਉਦੋਂ ਹੀ ਹੁੰਦੀ ਹੈ, ਹਰ ਵਿਸਰਤ ਸਦਾ ਕੁਆਰੀ, ਰੱਬ ਨੂੰ ਭੁਲਾ ਕੇ ਕੁਆਰੀ ਹੁੰਦੀ ਹੈ। ਤਾਂ ਕੋ ਧੋਖਾ ਕਹਾਂ ਵਿਅਰਥ ਹੈ, ਜਾਂ ਕੋ ਓਟ ਤੁਹਾਰੀ। ਜਿਹਨੇ ਗੁਰੂ ਦੇ ਚਰਨਾਂ ਦੀ ਓਟ ਫੜ ਲਈ, ਉਹਨੂੰ ਸਾਰੀ ਜ਼ਿੰਦਗੀ ਵੀ ਕਦੇ ਹਾਰ ਨਹੀਂ ਆਉਂਦੇ। ਉਹਦੇ ਕੰਮ ਵੀ ਸਫਲੇ, ਉਹਦਾ ਜੀਵਨ ਵੀ ਸਫਲਾ। ਅੱਗੇ ਭਾਈ ਸਾਹਿਬ ਫਰਮਾਉਂਦੇ, ਅੱਤ ਪੂਰਵ ਐਨ ਲਿਖੇ ਅਤੇ, ਅੱਤ ਦਾ ਅੱਧਾ ਹੋਣ, ਪੂਰਵ ਪਹਿਲਾ, ਐਨ ਕਹਿੰਦੇ ਸਾਲ ਦਾ ਅੱਧਾ ਹਿੱਸਾ, ਤੇ ਇਸ ਵਾਸਤੇ ਦਖੈਣ ਜਿਸ ਨੂੰ ਕਹਿੰਦੇ, ਤੇ ਇਸ ਲਈ ਉਹ ਅਸੀਂ ਲਿਖਦੇ ਹਾਂ। ਭਾਈ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਦਾ ਮੰਗਲ ਕਰਦੇ ਨੇ ਕਿ ਦਇਆ ਦਇਆ ਨਿਤ ਕੀ ਭਰੀ। ਜੋ ਦਇਆ ਦਾ ਖਜ਼ਾਨਾ ਵਾਹਿਗੁਰੂ ਹੈ, ਜਿਸ ਵੇਲੇ ਉਸਦੀ ਸਾਡੇ ਉੱਤੇ ਦਿਆਲਤਾ ਹੋਈ, ਸਾਨੂੰ ਬੜਾ ਭਾਰੀ ਉਦਮ ਤੇ ਬਾਲ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ,
ਗ੍ਰੰਥ ਪੂਰਨ ਕੀਓ।
ਅਸੀਂ ਜਿਹੜਾ ਤੇਰੀ ਗੁਰਪ੍ਰਸਾਦ ਸੂਰਜ ਗ੍ਰੰਥ ਹੈ, ਇਸ ਨੂੰ ਪੂਰਾ ਕਰਨਾ ਚਾਹੁੰਦੇ ਹਾਂ।
ਪੂਰਨ ਪ੍ਰਭੂ ਅਕਾਲ,
ਪੂਰਨ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪੂਰਨ ਅਸੀਂ ਕਿਰਪਾ ਚਾਹੁੰਦੇ ਹਾਂ ਕਿ ਸਾਡੇ ਚ ਕਿਰਪਾ ਕਰੇ, ਇਸ ਗ੍ਰੰਥ ਵਿੱਚ ਕੋਈ ਵਿਘਨ ਨਾ ਪਵੇ, ਤਾਂ ਕਿ ਸੰਤਾਂ ਇਸ ਤੋਂ ਲਾਭ ਲੈਂਦੀਆਂ ਰਹਿਣ। ਇਹ ਵਾਹਿਗੁਰੂ ਦੇ ਚਰਨਾਂ ਵਿੱਚ ਮੰਗਲ ਕੀਤਾ।
ਬੇਟਾ ਬੇਦੀ ਬਸ ਭੁੱਖਣ, ਜੇ ਭੁੱਖਣ ਅਦੁੱਖਣ ਸੇ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮੰਗਲ ਭਾਈ ਸੰਤੋਖ ਸਿੰਘ ਜੀ ਕਰਦੇ ਨੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ। ਬੇਦੀ ਬਸ ਭੁੱਖਣ, ਜੇ ਭੁੱਖਣ ਅਦੁੱਖਣ ਸੇ। ਬੇਦੀਆਂ ਦੀ ਬਸ ਦੇ ਭੁੱਖਣ ਕਹਿਣ ਲੋਕ ਗੁਰੂ ਨਾਨਕ ਸਾਹਿਬ, ਜਿਹੜੇ ਭੁੱਖਣ ਸੂਰਜਵਾਨ ਨੇ, ਅਦੁੱਖਣ ਸਾਰੇ ਦੋਸ਼ਾਂ ਤੋਂ ਰਹਿਤ ਹਨ। ਪਖੰਡ ਦੇ ਜਿਹੜੇ ਤਾਰੇ ਸੀ, ਗੁਰੂ ਨਾਨਕ ਸਾਹਿਬ ਜਿਸ ਵੇਲੇ ਸੂਰਜਵਾਨ ਪ੍ਰਕਾਸ਼ ਕੀਤਾ, ਚੜ੍ਹੇ ਇਹ ਪਾਪਾਂ ਦੇ ਤਾਰੇ, ਪਾਪਾਂ ਦਾ ਹਨੇਰਾ, ਤੇ ਪਖੰਡ ਦੇ ਤਾਰੇ ਜਿਹੜੇ ਸੀ ਸਾਰੇ ਚਿਰ ਗਏ।
ਤੀਰ ਸਿੱਧ ਤੀਰ ਕਰਾ ਮਾਰ ਕੇ ਗਹੀਰ ਦਾ
ਨਾਮ, ਜਿਹੜੇ ਤੀਰ ਕਮਾਉਂਦੇ ਸੀ, ਚਰਾਸੀ ਸਿੱਧ ਕਮਾਉਂਦੇ ਸੀ, ਧੀਰਜ ਵਾਲੇ, ਜਿਹੜੇ ਬਹੁਤ ਸਾਰੀਆਂ ਸ਼ਕਤੀਆਂ ਵਾਲੇ ਬੜੇ ਭਾਰੀ ਲੋਕ ਸਨ।
ਚੜ੍ਹੇ ਗੁਰੂ ਨਾਨਕ ਹੀ ਉਤਾਰੇ ਹੈ।
ਕਹਿੰਦੇ ਕਿ ਆਪਣੀਆਂ ਸ਼ਕਤੀਆਂ ਦੇ ਹੰਕਾਰ ਦੇ ਪਹਾੜ ਤੇ ਚੜੇ ਹੋਏ ਸੀ, ਜਿਵੇਂ ਬੰਦਾ ਕੋਈ ਪਹਾੜ ਤੇ ਬੈਠਾ ਹੋਵੇ, ਜਿਵੇਂ ਆਪਣੀ ਸ਼ਕਤੀ ਦਾ ਆਸਰਾ ਇਹ ਪਹਾੜ ਬਣਾ ਕੇ ਬੈਠੇ ਸੀ ਕਿ ਸਾਨੂੰ ਕੋਈ ਹਰਾ ਨਹੀਂ ਸਕਦਾ। ਚਰਾਸੀ ਚਰਬੀ ਸਮੇਤ ਤੇ ਬੈਠੇ ਸੀ, ਬਲੀ ਖੰਡਾਰੀ ਵਰਗੇ ਵੀ ਸ਼ਕਤੀ ਦਾ ਆਸਰਾ ਲੈ ਕੇ ਪਾਣੀ ਇਕੱਠਾ ਕਰਕੇ ਪਹਾੜੀ ਤੇ ਬੈਠਾ ਸੀ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਐਸੇ ਸ਼ਕਤੀਆਂ ਵਾਲੇ ਜਿਹੜੇ ਹੰਕਾਰ ਦੇ ਪਹਾੜ ਤੇ ਚੜੇ ਹੋਏ ਸੀ, ਉਹਨਾਂ ਦਾ ਹੰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਤਾਰਨਾ
ਕੀਤਾ।
ਦੇਸ਼ਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਗਏ, ਵਿਦੇਸ਼ਾਂ ਵਿੱਚ ਵੀ ਗਏ ਨੇ, ਮੱਕੇ ਮਦੀਨੇ ਵਿੱਚ ਵੀ ਗਏ ਨੇ, ਇੱਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਇਰਾਕ ਵਿੱਚ ਵੀ ਆਏ ਨੇ, ਰੂਸ ਵਿੱਚ ਵੀ ਗਏ ਨੇ, ਇਸ ਤਰ੍ਹਾਂ ਵਿਦੇਸ਼ਾਂ ਵਿੱਚ ਵੀ ਗਏ ਨੇ, ਦੁਨੀਆਂ ਵਿੱਚ ਵੀ ਗਏ ਨੇ, ਤੇ ਜੰਬੂ ਦੀਪ ਦੇ ਅੰਦਰ ਵੀ ਕਰਕੇ
ਕਰੋੜੋ ਸਿੱਖ ਭਵਨ ਤਾਰੇ
ਹੈ। ਗਿਣਤੀ ਗੁਰੂ ਨਾਨਕ ਸਾਹਿਬ ਨੇ ਸਿੱਖ ਬਣਾਏ ਨੇ, 3.5 ਕਰੋੜ ਦੀ ਗਿਣਤੀ ਸੀ ਗੁਰੂ ਨਾਨਕ ਸਾਹਿਬ ਵੇਲੇ ਸਿੱਖਾਂ ਦੀ। ਸਾਡਾ ਇਤਿਹਾਸ ਦੱਸਦਾ ਇਸ ਵਾਸਤੇ ਕਰੋੜਾਂ ਦੀ ਗਿਣਤੀ ਸਿਰਫ ਬਣਾਏ, ਸੰਸਾਰ ਸਮੁੰਦਰ ਤੋਂ ਤਾਰਨਾ ਕੀਤੇ,
ਸਿਤਾਰੇ ਭਾਰੇ ਬਿਤੇ ਵਿੱਚ ਤਾਰੇ ਬਹੋ।
ਗੁਰੂ ਨਾਨਕ ਸਾਹਿਬ ਦਾ ਜਾਪ ਜਿਹੜਾ ਬਹੁਤ ਸੰਸਾਰ ਵਿੱਚ ਫੈਲਿਆ ਤੇ ਵਿਸ਼ਿਆਂ ਦੀ ਜਿਹੜੀ ਵਿਉਹ ਸੀ ਇਸ ਨੂੰ ਤਾਰ ਦਿੱਤਾ।
ਮੋਲਵਾ ਮੋਹ ਤਾਰੇ ਬਾਜੀ ਬਾਜ ਕਰ ਤਾਰੇ ਹੈ।
ਸਿੱਖਾਂ ਦੇ ਜਿਹੜੇ ਮੋਹ ਦੇ ਜਿੰਦਰੇ ਸੀ ਨਾ, ਗੁਰੂ ਨਾਨਕ ਸਾਹਿਬ ਨੇ ਖੋਲ ਦਿੱਤੇ ਆਪਣੇ ਉਪਦੇਸ਼ ਦੀ ਕੁੰਜੀ ਨਾਲ, ਬਾਜੀ ਬਾਜ ਕਰ ਤਾਰੇ ਹੈ। ਜਿਹੜੇ ਬਾਜੀ ਝਗੜਾਲੂ ਬੰਦੇ ਸੀ, ਚਰਚਾ ਕਰਕੇ ਉਹਨਾਂ ਨੂੰ ਤਾੜਨਾ ਕਰ ਦਿੱਤੀ, ਚਰਚਾ ਵਿੱਚ ਹਰਾਉਣਾ ਕੀਤਾ।
ਭਾਈ
ਸੰਤੋਖ ਸਿੰਘ ਜੀ ਹੁਣ ਤਾਂ ਸੈਨੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਮੰਗਲ ਕਰਦੇ ਨੇ। ਭੈ ਗੁਰੂ ਅੰਗਦ ਆਨੰਦ ਮੈਂ ਬੁਲੰਦ ਮਾਨ, ਆਨੰਦ ਸਰੂਪ ਤੇ ਉੱਚੇ ਮਨ ਵਾਲੇ, ਉੱਚੇ ਰਸ ਵਾਲੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਹੋਏ ਮੇਰੇ ਸਹਾਇਕ।
ਗੁਰੂ ਸਿਮਰ ਅਮਰ ਸਿਮਰ ਸੁਖ ਭਾਏ,
ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਿਮਰ ਕੇ ਮੈਂ ਭਾਰੀ ਸੁਖ ਜਿਹੜੇ ਉਪਾਏ ਹਨ।
ਗੁਰੂ ਰਾਮਦਾਸ ਰਾਸ ਪੂਰੀ ਲੱਖ ਦਾਸ ਨੇ,
ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਦਾ ਦਾਸ ਜਾਣ ਕੇ ਮੇਰੀ ਆਸਾ ਜਿਹੜੀ ਉਹ ਪੂਰੀ ਕੀਤੀ ਹੈ।
ਬਸਾਲ ਗੁਰੂ ਅਰਜਨ ਨਿਵਾਰੇ ਹੈ,
ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੇਰੇ ਸਾਰੇ ਵਿਘਨ ਜਿਹੜੇ ਸੀ ਨਿਵਾ ਦਿੱਤੇ।
ਸ੍ਰੀ ਹਰਗੋਬਿੰਦ ਚੰਦ ਮੰਗਣੀ ਦੁੰਦ ਮੰਗ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਮੇਰੇ ਕਸ਼ਟਾਂ ਨੂੰ ਮੰਦ ਕਰਨ ਵਾਲੇ, ਟਿੱਕਾ ਕਰਨ ਵਾਲੇ, ਉਹਨਾਂ ਦੇ ਚਰਨਾਂ ਦੇ ਉੱਤੇ ਵੰਦਨਾ ਕਰਦਾ ਹਾਂ।
ਗੁਰੂ ਹਰਿ ਹਰ ਕ੍ਰਿਸ਼ਨ ਉਲਾਰੇ ਹੈ,
ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਪਦਾਰਥਾਂ ਦੀਆਂ ਲੋੜਾਂ ਦੇ ਪੂਰਨ ਕਰਨ ਵਿੱਚ ਤੇ ਮੇਰੇ ਮਹਾਂਦਾਤਾ ਸਰੂਪ ਹਨ।
ਨੌਵੇਂ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ,
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ, ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ,
ਖੁਦਾ ਪੂਰੀ ਕਿਨ ਚਾਹ ਸੋ ਸਹਾਇਕ ਹਮਾਰੇ ਹੈ।
ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਰਿਪੂ ਦਾ ਦੁਸ਼ਮਣਾਂ ਦਾ ਸਾੜਨ ਵਾਲੇ ਪੂਰੀ ਕੀਨ ਚਾਹ, ਮੇਰੀ ਜਿਹੜੀ ਇੱਛਾ ਸੀ ਦਸਵੇਂ ਦੀ ਨੌਵੀਂ ਪਾਤਸ਼ਾਹ ਨੇ ਪੂਰੀ ਕੀਤੀ ਹੈ, ਜੋ ਸਹਾਇਕ ਹਮਾਰੇ ਹੈ। ਐਸੇ ਸਤਿਗੁਰੂ ਸਾਡੇ ਹਮੇਸ਼ਾ ਵਾਸਤੇ ਸਹਾਇਕ ਹਨ।
ਬ੍ਰਿੰਦ ਅਰਿੰਦ ਮਹਾਂਤ ਸੁਖ,
ਸਤਿਗੁਰ ਜੀ ਭਾਈ ਸਾਹਿਬ ਦੇ ਅੱਗੇ ਤੇਲ ਮੰਗਲ ਕਰਦੇ, ਦਸਾਂ ਪਾਤਸ਼ਾਹਾਂ ਨੂੰ ਮਨਾ ਕੇ ਉਹਨਾਂ ਦੇ ਇਕੱਠੇ ਚਰਨਾਂ ਨਾਲ ਮੰਗਲ ਕਰਦੇ ਆ। ਤੇ ਗ੍ਰਿੰਦ ਅਰਿੰਦਮ ਤੇ ਕੰਧ ਸੁਖ ਪਦ ਅਰਵਿੰਦ ਮੁਕੰਦ, ਕਹਿੰਦੇ ਨੇ ਸਤਿਗੁਰੂ ਮਹਾਰਾਜ ਦੇ ਚਰਨ ਕਿਵੇਂ ਨੇ, 20 ਚਰਨ ਨੇ ਸਤਿਗੁਰਾਂ ਦਸਾਂ ਦੇ, ਤੇ ਗ੍ਰੰਦ ਸਮੂਹ ਸਾਰੇ ਬੈਰੀਆਂ ਨੂੰ ਨਾਸ ਕਰਨ ਵਾਲੇ, ਤੇ ਕੰਧ ਸੁਖ ਸੁਖਾਂ ਦੇ ਮੁੰਡ ਬਦਲ ਰੂਪ ਪਦ ਅਰਵਿੰਦ ਮੁਕੰਦ, ਤੇ ਮੁਕਤੀ ਦੇਣ ਵਾਲੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਕਬਲਾਂ ਵਾਂਗ ਚਿੱਤ ਨੂੰ ਪੜਾਉਣ ਵਾਲੇ, ਹੱਥ ਜੋੜ ਕੇ ਉਹਨਾਂ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦਾ
ਤੇ
ਬੜਾ ਭਾਰੀ ਜੋ ਆਤਮਾ ਆਨੰਦ ਹੈ, ਮੈਨੂੰ ਪਰਮਾਨੰਦ ਦੀ ਬਖਸ਼ਿਸ਼ ਕਰੋ।
ਪ੍ਰਕਾਸ਼ ਕੋ
ਭਾਈ ਸਾਹਿਬ ਨੇ ਇੱਥੇ ਵਾਕਈ ਦੇ ਰਹੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋ ਪ੍ਰਕਾਸ਼ ਹੈ, ਭਾਵ ਕਿ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਲੈ ਕੇ ਜਿੰਨੀ ਕਥਾ ਹੈ,
ਇਤਿਹਾਸ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਜਿਹੜਾ ਮੈਂ ਕਥਨ ਕੀਤਾ ਹੈ ਗੁਰੂ ਨਾਨਕ ਪ੍ਰਕਾਸ਼ ਵਿੱਚ, ਉਸ ਗ੍ਰੰਥ ਦਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਰੱਖਿਆ ਹੈ, ਜਿਹਦੇ ਵਿੱਚ ਅਪਰਾਧ ਤੇ ਪੂਰਵਾਰ ਦੋ ਹਿੱਸੇ ਬਣਾ ਕੇ ਕਥਾ ਲਿਖੀ ਹੈ। ਉਹ ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਸਦਾ ਨਾਮ ਰੱਖਿਆ, ਉਹਦੇ ਵਿੱਚ ਕਥਾ ਕਹੀ ਹੈ।
ਉਹਨਾਂ ਅਸਤੋਂ ਗੁਰਕੇ ਕਰੇ
ਰਾਖਾਂ ਗੁਰੂਆਂ ਦਾ ਜਿਹੜਾ ਇਤਿਹਾਸ ਮੈਂ ਕੀਤਾ ਬਣਾਇਆ
ਸਰਕਾਰੀ ਦਵਾਪ ਤਰਾਸ
ਰਾਖਾਂ ਜਿਹੜੀਆਂ ਬਣਾ ਕੇ ਤੇ ਉਹਨਾਂ ਦੇ ਵਿੱਚ ਮੈਂ ਇਹ ਸਾਰਾ ਇਤਿਹਾਸ ਰੱਖਾਂ ਗੁਰੂਆਂ ਦਾ ਲਿਖਿਆ ਹੈ।
ਟੁੱਟ ਕੇ ਵਿਖੇ
ਜਿਹੜੀ ਸੈਣੀ ਰੁੱਤ ਹੈ, ਭਾਵ ਕੀਤੇ ਰੁੱਤਾਂ ਹਨ, ਇਹਨਾਂ ਦੇ ਵਿੱਚ
ਗੁਰੂ ਬਿਲਾਸ
ਦਸਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਨੰਦਦਾਇਕ ਔਰਤਾਂ ਨੂੰ ਲਿਖਿਆ,
ਜਨਮ ਆਪ ਤੇ ਰੱਤ ਭਲੇ
ਜਨਮ ਤੋਂ ਲੈ ਕੇ ਤੇ ਸਤਿਗੁਰੂ ਮਹਾਰਾਜ ਜੀ ਦਾ ਸਾਰਾ ਜੀਵਨ ਕੀਰਤਨ ਬਣਾ ਕੇ
ਅਸੀਲ ਪ੍ਰਕਾਸ਼
ਗੋਬਿੰਦ ਸਿੰਘ ਜੀ ਕਹਿੰਦੇ ਇਸ ਨੂੰ ਚੰਗੀ ਤਰ੍ਹਾਂ ਕਵਿਤਾ ਦੇ ਵਿੱਚ ਰੱਖ ਕੇ ਪ੍ਰਕਾਸ਼ ਕੀਤਾ ਹੈ।
ਕਥਾ ਅਬ ਸੇਸ ਜੋ
ਜਿਹੜੀ ਹੁਣ باقی سال گرو گوبند سنگھ مہاراج جی دے جیون کی کتھا رہی ہے
اس ہتھوں بنا
بھائی سنتوش سنگھ جی کہتے دو میں این بنا کیتے ہیں سال کے دو رشتے این ہوں
برن سرو پرسنگ کو
سارا پرسنگ برن کرا گا
سارتی
سارتی ہے کلیاں سبتا پرگٹ کرنے والی شکتی جہی ان کے
دشمائن اترائن
سنگھ جی این کہڑے بھائی صاحب کہتے ہیں دو این ہیں ایک ہے دکھن دکھنائن سے دوجا ہے اترائن سات کو تو نو یا دس ہار تک یہ اترائن اس واسطے نو دس ہار تو لے کے نو دس کو تک دکھنا کافی مکر تو مسن تک چھ راتیاں جدو یہ سورج اتر جھکا رکھتا دکھنا تک تو تن تک چھ راتیاں جدو سورج دکھن جھکا رکھتا اس واسطے پچھمی طریقہ جی وہ حساب 22 دسمبر اتر رو پکڑتا سارا تو چھوٹا دن ہوں پھر بڑھتا بڑھتا 21 جون اتری اینڈ کی حد تک اپڑتا 21 جون سارا تو وا دن ہوں اس طرح کا سنجی اس کا حساب کتاب لینا کتاب سرون کرو
گرو پرتاپ سورج کتو
جا گرو صاحب کا پرتاپ ہے سورج کے الکار کے نام میں وارن
کیا
گرنتھ کا نام بھی میں شری گرو پرتاپ سورج گرنتھ ہی رکھ دتا
سنگت لکھ ہو
ساریا سکھ سنگت چنگی طرح سمجھ لو
بنتی کینا
سنتوش سنگھ جی کہتے کہ میں اس طرح ساریا سنگت بےنتی کر دیتی ہے
سات دس سات سارا
سنگھ جی بھائی سنتوش سنگھ جی اتنے منگل کرتے ہیں سارت سارت کی ہے سرستی ہے ایک شکتی ہے جہی کہ کبیاں کرتا سفرن مدد دینی ہے کبیاں دماغ دل کے اتنے کرتا پرگٹ کرنے والی جی شکتی ہے انہوں ساستی کہتے ہیں یہ کبیاں کی ریتی ہے تو کبھی جنوں کوئی گرنتھ بنا ہو سارست کا منگل ضرور کرتے کیونکہ اس بنا کوتا کا پڑھنا بہت سوکھا بہت کٹنا اس واسطے شکتی کا یہ منگل بھائی سنتوش سنگھ جی کرتے ہیں سارت دسن سار دار کہتے جی سارد سستی ہے نا شکتی کوتا پرگٹ کرنے والی اپنے سارے دسان ساردا سرشت وستو سارتھک ودیا جی ہے اس والی ہے پارت برنی کہتے پارے ورگا اس کا اجل رنگ ہے جی پارے کا چٹا رنگ ہوں پارت پارا جہاں کال کے سمندر کے آر پار کا پار انت ہے اس شکتی دن والی ہے کوتا کے سمندر تو پار کرنے والی ہے بدنی سبرت بل چندرما بانگ پارکی سرد سبرت دے چندرما وت یا ورگے مکھ والی پھر کیسی ہر دار دردر کے ہرن والی
ہے
داس روپ کبھی نے انہوں سب متی دی دین والی ہے کس طرح بستے بدل وان کرتا سی جن بدل واقع کرتا اس طرح کہتے انہوں سرشت متی دی اس طرح داس دین والی ہے یہ شکتی کا جو کال رچنا پرگٹ کرنے والی اس کا منگل بھائی سنتوش سنگھ نے کیا ہوں یہ سارے منگل کر کے اگے بھائی صاحب کی کتھا آرمبھ کرتے ہیں
شری پر دینے تے کڑے
جی سال گرو گوبند سنگھ مہاراج جی دینے پنڈ تو چڑھ گئے گھوڑے
گرام
دیکھ کے دار سنگھ جی ایک پنڈ ستگرو مہاراج جی پہنچے
ہوئے بجن کی
ستگرو مہاراج جی نے گھوڑا کھڑا کر کے پوچھنا کیتا
رام کو نام
کہتے بھائی اگر پنڈ ہے اس کا نام کی ہے
چاپی سن رہا ایک پاسو کس کا
زمیندار نے ستگرو مہاراج جی کو سن کے اس طرح آخیا
گرام کو نام رکھالا
اس پنڈ کا نام رخالا کہتے ہیں
شری گرو برجن کی نستا ہے
ستگرو گوبند سنگھ مہاراج
ਲੁੱਟੇ
ਗਏ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ دے بچنوں یاد کرن لگے
اے پرتما کو جو آپ جاگے
جو گرو گوبند سنگھ مہاراج نے کیا سی نا پہلا وہ اسی شاگردوں والے نے کیا سی نمرتا نال رہنا غریبی دے نال رہنا اسی ستگران دے بہت شاگرد تھے
گر کر سامنے میں جے رہو
ستگران نے کیا سی گرو گھر دے نال جے کر کے تسی نوے رہو گے
جے اپنی جدت نہ ہو
اپنی جت جڑی جتے کتے حاصل کرتے رہو گے
یا بے مکھ ہو وہ دکھ پاؤ
جب تسی بے مکھ ہوو گے تو بڑا بھاری دکھ پاؤ گے
سو سجائے مار کو کھا دو
بڑیاں سجاواں سہارو گے مار کھاؤں گے
اتے خطا پئی گر کیری
اتے ستگرو مہاراج جی دے بچن نہیں منے ساتوں بہت غلطی ہو گئی ہے
شامن اب بن ہے فیری
ہن سانو ستگرو دے پاسوں بخشاونا ہی بنتا سنگا تو بچا لئیے
پنج روپیے نکین کراہوں
پنج روپیاں والا سنگی اس ویلے کڑا پرچار کیتا
لے کر گئے خالصے پاہوں
جتھے خالصے دا دار اتریا ہوا سنگا دے پاس چلے گئے
پاشن اگل پرسنگ سناوا
پتلا سے اگلا پرسنگ ہے وہ سارا سنایا 1825 بکرمی کا یہ واقعہ ہے اس ویلے ہوا جی
ہاتھ جوڑ کہہ سن بخشاوا
ہاتھ جوڑ کے بینتی کر کے بخشاونا کیتا
200 گرام اجرت تھانا
جلال کا اجڑ کے
جس گر تھانے کا واجو آنا
جتھے گرو گوبند سنگھ مہاراج جی نے اتارا کیتا سی نا جاندیا جتھے بھی کہا چل رہی ہے اتھے وہ پنڈ آ کے پھر بسنا کیتا
نام گرو سر راکھن کرو
اس کا نام گرو سر پنڈ کا رکھنا کیتا
اب لو بسے کسی تھن پھرے ہو
بھائی سنتوک سنگھ جی کہندے ہن اسی جگہ دے اتے تھان اس تھان دے اتے پنڈ بسیا ہوا دیکھی
دینے تے اٹھ پور بڈیرا
جنے تو اٹھ کے سبزہ نے پہلے اتے ڈیرا کیتا سی
پرب لائے کہرا
سرکار نے اپنے جوگ جان کے اتنے ڈیرا کیتا سی
جتا سکھ نسا بتائی
کے جیسے سکھ سی رات بتیت کیتے
جا کے سگل پرات ہوئے آئی
جس ویلے سویر ہوا تو سارے جاگ پے
سو سنان تھان کر پلے
جاگ کے سارا نے چنگی طرح اشنان کیتے
نار جین ہے آگے ملے چلے
کھٹیاں پا کے اگے چل پے
اس پر بھگتا گرامو
کئی کوہاں سات سنگ جی پہنچ گئے یہ جیتوں تو تقریباً سات سنگ جی 16 میل ہے جڑا بھگتا پنڈ ہے جیتوں تو مہاراج بھگتے پنڈ کے پاس پہنچ گئے نے
جتوں ترا تہاں چلدا لئی ابراہو
سندرو مہاراج جی نے ویکیا کہ ایک بڑا سندر پپل کا درخت ہے
اس پر ترے ترنگ ٹھہرایو
پپل دے درخت دے تھلے ستگرو مہاراج جی نے گھوڑا کھڑا کیتا
اترے داس ہاتھ پکڑایو
تے داس ساتھ سن ستگرو اتر پئے تے گھوڑے دیاں باگاں اپنے سیوک دے ہاتھ وچ پکڑا دتیاں
ماں گلیچے کو بچھوائے
تے سنگاں نے گلیچا جڑا سی بچائی کر دتی
چڑ گئے دل پر سکھدائے
سوہاں دین والے سارے گرو گوبند سنگھ مہاراج جی گلیچے دے اتے بیٹھ گئے
پھر میں اس اتر دشت چلائی
مہاراج جی نے بیٹھ کے ادھر سے ادھر اپنی نگاہ جڑی سی چلائی
نکٹ خوب کی لگے چنائی
سات سنگ جی سے اپنے وہی چڑھائی ہو رہی تھی اس علاقے کی خو لا بھی بہت حیرانی کرنے والی گل سی بڑا ڈونگا پانی سے اتنے خو کی ایک چڑھائی ہو رہی تھی
اب لوگ تے ایک نار تے گیا
دیکھدیا میں ایک بندہ ستگرو مہاراج کے پاس آ گیا
جسو بوجھن ہیٹ الاو
واہ گرو گوبند سنگھ مہاراج جی اس نو پوچھن واسطے کہن لگے
یا خوب لگوالت کون
لگے بھائی اتنے کون بندہ ہے خو کی چنوائی کروا رہا
اس کو گرام کون کو پاؤنا
کس کا یہ پنڈ ہے کس کے گھر نے اس پنڈ
کانر بہلو کا یہ پوتا
وہ کہنے لگا بندہ کہ ستگرو سچے پاتشاہ بھائی بہلو دا پوترا اتنے خو چنوا رہا ہے
جس کو بھگتا نام ہے بوتا
بھائی بہلو دے پوترے کا نام بھائی بھگتا ہے سارے دیکھ پرگٹ ہے
اس کو گرام خوب سولاوت
کہتے ہیں کہ پنڈ بھی انہوں کا ہی ہے اور وہی اتنے خو لگوا رہے ہیں
سنتے سے ستگرو آلاوت
اس بندے تو سن کے صاحب گرو گوبند سنگھ مہاراج جی کہنے لگے
دا دوہرا دم لگن پادشاہ کے
دم لگن پادشاہ کے مہاراج چندے دمڑے پیسے روپیے تو پادشاہ نے لگ دے
تو ਸਾਬੂਣ ਗਰਾਂ ਦਾ
ਹਾਂਜੀ ਸਾਬੂਣ ਗਰਾਂ ਦਾ ਨਾਓ ਸਾਬੂਣ ਗਰਾਂ ਦਾ ਜਿਹੜੇ ਸਾਬਣ ਬਣਾਉਣ ਵਾਲੇ ਬੰਦੇ ਹੋਣ ਕਹਿੰਦੇ ਨਾ ਸਾਬਣ ਬਣਾਉਣ ਵਾਲੇ ਬੰਦਿਆਂ ਦਾ ਇੱਥੇ ਚੱਲ ਰਿਹਾ ਤੇ ਪਾਤਸ਼ਾਹ ਦੇ ਕਹਿੰਦੇ ਗੰਬੜੇ ਲੱਗ ਰਹੇ ਨੇ ਕਾਰਨ ਕਿ ਇਸ ਵਾਸਤੇ ਪਾਤਸ਼ਾਹ ਗੁਰੂਆਂ ਦੀ ਤਾਂ ਬਖਸ਼ਿਸ਼ ਦੇ ਦੰਗੜੇ ਲੱਗ ਰਹੇ ਨੇ ਇਸ ਵਾਸਤੇ ਅੱਗੇ ਸਾਬਣ ਬਣਾਉਣ ਵਾਲੇ ਬੰਦਿਆਂ ਦਾ ਇੱਥੇ ਨਾਮ ਚੱਲ ਰਿਹਾ
ਪੂਰਬ ਇਮਾਂ ਹੋਈ ਕਹੂੰ
ਇਸ ਵਾਸਤੇ ਜਿਹੜੀ ਪਹਿਲਾਂ ਕਥਾ ਹੋਈ ਹੈ ਤੇ ਉਹ ਕਹਿੰਦੇ ਹਾਂ
ਕੋਈ ਗਾਤੇ ਕਹਿੰਦੇ
ਉਹੀ ਜਿਹੜੀ ਦਸ਼ਾ ਹੈ ਪਹਿਲਾਂ ਹੋਈ ਹੋਈ ਇਸ ਥਾਂ ਤੇ ਸੋ ਰਹੀ ਹੈ
ਚਾਪੀ ਸੁਣ ਕੇ ਸਿੱਖਣ ਬੂਝਣ ਠਾਨੀ
ਇਹ ਪਹਿਲਾ ਪ੍ਰਸੰਗ ਕੋਈ ਹੋਇਆ ਤੇ ਇਸ ਵਾਸਤੇ ਮਹਾਰਾਜ ਕਹਿੰਦੇ ਅਸੀਂ ਕਹਿ ਸਕ ਦਰਸਾਂ ਚੱਲਿਆ ਹੋਇਆ ਦਮੜੇ ਪਾਤਸ਼ਾਹ ਦੇ ਤੇ ਨਾ ਸਾਬਣ ਬਣਾਉਣ ਵਾਲੇ ਬੰਦਿਆਂ ਦਾ ਮਹਾਰਾਜ ਕਹਿੰਦੇ ਪਹਿਲਾਂ ਇਹ ਗਾਥਾ ਹੋ ਚੁੱਕੀ ਅਸੀਂ ਕਹਿ ਦਿੱਤੀ ਹੈ ਹੁਣ ਸਿੱਖਾਂ ਨੇ ਇਸਦਾ ਮਤਲਬ ਸਾਹਿਬ ਸਿੰਘ ਜੀ ਪੁੱਛਿਆ ਕਿ ਅਰਥ ਕੀ ਹੈ ਸੱਚੇ ਪਾਤਸ਼ਾਹ ਜੀ ਦਾ ਪ੍ਰਸੰਗ ਕੀ ਹੈ ਆਪ ਦੱਸਣਾ
ਕਰੋ
ਜਿਸ ਦੇ ਉੱਤੇ ਤੁਸੀਂ ਇਹ ਬੋਲੀ ਬੋਲੀ ਹੈ ਤਿੱਥੇ ਕਥਾ ਜਿਹੜੀ ਕੀ ਹੋਈ ਹੈ ਜਿਹਦੇ ਪ੍ਰਸਾਦ ਤੁਸੀਂ ਇਹ ਦਰਸ਼ਨ ਦਿੱਤਾ ਹੈ
ਹਾਂਪੀ ਸੁਣਿਓ ਚਾਹੇ ਨਿਜ ਕਾਨਾ
ਅਸੀਂ ਆਪਣੇ ਕੰਨਾਂ ਦੇ ਉੱਤੇ ਸੁਣਿਆ ਚਾਹੁੰਦੇ ਹਾਂ
ਸ੍ਰੀ ਸਤਿਗੁਰੂ ਪ੍ਰਸੰਗ
ਜੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਸੰਗ ਉਚਾਰਿਆ
ਕਹਿੰਦੇ
ਮੁਸਲਮਾਨਾਂ ਦਾ ਇੱਕ ਬਹੁਤ ਵੱਡਾ ਦੀਵਾਨ ਸੀ
ਰਾਮੂ ਨਾਮ ਕਹਿ ਜਾਹੀ
ਇਸ ਦਾ ਨਾਮ ਭਾਈ ਰਾਮੂ ਕਰਕੇ ਕਹਿੰਦੇ ਸਨ
ਇੱਕ ਗ੍ਰਹਿ ਮਾਹੀ
ਭਾਈ ਰਾਮੂ ਦੇ ਘਰ ਦੇ ਵਿੱਚ ਇੱਕ ਪੁੱਤਰੀ ਸੀ
ਅਨੰਦਪੁਰ ਚੜ ਕੇ ਆਇਓ
ਕਹਿੰਦੇ ਉਹ ਭਾਈ ਰਾਮੂ ਆਪਣੀ ਪੁੱਤਰੀ ਨੂੰ ਲੈ ਕੇ ਤੇ ਅਨੰਦਪੁਰ ਸਾਹਿਬ ਦੇ ਉਹਨੇ ਆਉਣਾ ਕੀਤਾ
ਸਭਾ ਸੁਣਾਇਓ
ਬੜਾ ਨੀਵਾਂ ਹੋ ਕੇ ਗਰੀਬ ਹੋ ਕੇ ਗਲ ਵਿੱਚ ਪੱਲਾ ਪਾ ਕੇ ਉਸਨੇ ਬੇਨਤੀ ਕੀਤੀ ਸ੍ਰੀ ਅਨੰਦਪੁਰ ਸਾਹਿਬ ਦੀਵਾਨ ਵਿੱਚ
ਸੁਤਾ ਤੋਂ ਲਾਗੋ ਪ੍ਰੇਤ
ਸੱਚੇ ਪਾਤਸ਼ਾਹ ਬੜਾ ਦੁਖੀ ਆ ਤੇ ਮੇਰੀ ਪੁੱਤਰੀ ਨੂੰ ਪ੍ਰੇਤ ਚਿੰਬੜਿਆ ਹੋਇਆ
ਗੁਰੂ ਸੇਖੋ ਹੋਏ ਸੁਚੇਤ
ਮਹਾਰਾਜ ਕੋਈ ਤੁਹਾਡਾ ਸਾਹ ਮਾਨ ਸਿੱਖ ਹੋਵੇ ਤਕੜਾ ਕਮਾਈ ਦੇ ਅੰਦਰ
ਨਿਕਾਸਨ ਕਿਸਕੋ ਐਸੇ
ਮੇਰੀ ਪੁੱਤਰੀ ਦੇ ਅੰਦਰ ਪ੍ਰੇਤ ਪ੍ਰਵੇਸ਼ ਹੋਇਆ ਹੈ ਤੇ ਉਹ ਇਸ ਦੇ ਵਿੱਚੋਂ ਕੱਢ ਦੇਵੇ
ਪ੍ਰਵੇਸ਼ ਜੈਸੇ
ਕਰਕੇ ਫੇਰ ਉਹ ਪ੍ਰੇਤ ਪ੍ਰਵੇਸ਼ ਨਾ ਹੋ ਸਕੇ
ਉਪਚਾਰ ਕਰੇ ਹਮ ਸੰਭਾਰੇ
ਬੜੇ ਇਸ ਦੇ ਇਲਾਜ ਕੀਤੇ ਆ ਹਾਰ ਗਿਆ ਹੰਭ ਗਿਆ ਥੱਕ ਕੇ ਤੁਹਾਡੀ ਸ਼ਰਨ ਵਿੱਚ ਆਇਆ
ਉਹ ਨਾ ਸਕਿਓ ਤਾਂ ਹੀ ਨਿਰਵਾਰੇ
ਕੋਈ ਵੀ ਇਸ ਪ੍ਰੇਤ ਨੂੰ ਮੇਰੀ ਪੁੱਤਰੀ ਦੇ ਵਿੱਚੋਂ ਕੱਢ ਨਹੀਂ ਸਕਿਆ
ਜਾਂਦੇ ਮੈਂ ਕੋਈ ਸਭਾ ਮਝਾਈ
ਇਸ ਕਰਕੇ ਮੈਂ ਤੁਹਾਡੀ ਸੰਗਤ ਵਿੱਚ
ਅੱਜ ਉਚਾਰੀ ਸਭ ਨੇ ਅਗਾਰੀ
ਸਾਰੀ ਸੰਗਤ ਦੇ ਅੱਗੇ ਤੁਹਾਡੇ ਅੱਗੇ ਮਹਾਰਾਜ ਨੇ ਬੇਨਤੀ ਕੀਤੀ ਹੈ
ਹੁਣ ਸਾਹਿਬ ਭਗਤੇ ਕੀ ਦਸਹਿਰਾ
ਸੁਣ ਕੇ ਸਾਰਿਆਂ ਨੇ ਭਾਈ ਭਾਗਤਾ ਵਿੱਚ ਬੈਠਾ ਸੀ ਤੇ ਸਾਰਿਆਂ ਨੇ ਉਸਦੀ ਤਰਫ ਨੂੰ ਵੇਖਿਆ
ਭਗਤ ਬੋਲੋ ਕਿਸ ਬੇਰਾ
ਜਦੋਂ ਸੰਗਤ ਦਾ ਰੁੱਖ ਵੇਖਿਆ ਤੇ ਭਾਈ ਭਾਗਤਾ ਉਸ ਵੇਲੇ ਸੰਗਤ ਵਿੱਚੋਂ ਬੋਲ ਪਿਆ
ਚਿੰਤਾ ਕਰੀ ਸੁਖ ਹੋ ਜਾਏ
ਸਿੱਖਾ ਚਿੰਤਾ ਨਾ ਕਰ ਤੇ ਇਸ ਨੂੰ ਸੁੱਖ ਹੋ ਜਾਵੇਗਾ
ਹਰਖੋ ਰਾਮੂ ਸੇਵਕ ਮਾਏ
ਜਿਹੜਾ ਭਾਈ ਰਾਮੂ ਸੀ ਬੜਾ ਪ੍ਰਸੰਨ ਹੋਇਆ ਤੇ ਸੇਵਾ ਕੀਤੇ
ਭਗਤੇ ਕੋ ਲਾਪੁਰ ਗਏ
ਲਾਹੌਰ ਵਿੱਚ ਰਹਿਣ ਵਾਲਾ ਸੀ ਭਾਈ ਰਾਮੂ ਤੇ ਭਾਈ ਭਗਤੇ ਨੂੰ ਲੈ ਕੇ ਲਾਹੌਰ ਵਿੱਚ ਚਲੇ ਗਿਆ
ਜੋ ਭੂਤ ਨਕਾਸ਼ਤ ਭਇਓ
ਉੱਥੇ ਪਹੁੰਚ ਗਿਆ ਇਸਦੀ ਲੜਕੀ ਦੇ ਵਿੱਚੋਂ ਜਿਹੜਾ ਪ੍ਰੇਮ ਭੂਤ ਸੀ ਉਹ ਕੱਢ ਦਿੱਤਾ
ਦਰਬਾਰ ਕਰਿਓ ਕਹਿਓ ਕਰ ਜੋਰ
ਜਿਹੜਾ ਦੀਵਾਨ ਸੀ ਤੇ ਹੱਥ ਜੋੜ ਕੇ ਭਾਈ ਭਗਤੇ ਨੂੰ ਆਖਿਆ
ਫਰਮਾਓ ਕਾਰਜੀ ਚਿਤ ਲੋਰ
ਜੇ ਤੁਹਾਡਾ ਕੋਈ ਕੰਮ ਅਟਕਿਆ ਹੋਇਆ ਹੈ ਤੇ ਮੈਨੂੰ ਦੱਸੋ ਮੈਂ ਕਰ ਸਕਦਾ ਹਾਂ
ਕੋ ਸੇਵਕ ਆਪਣੋ ਜਾਣੋ ਹੋ
ਮੈਨੂੰ ਭਾਈ ਭਗਤਾ ਜੀ ਆਪਣਾ ਸੇਵਕ ਜਾਣ ਲਓ
ਸੇਵਕ ਕੁਛ ਆਪ ਖਾਨ ਹੋ
ਆਪ ਮਿਹਰ ਕਰੋ ਬਖਸ਼ਿਸ਼ ਕਰੋ ਦੱਸੋ ਮੈਂ ਕੋਈ ਸੇਵਾ ਕਰ ਸਕਾਂ
ਹੁਣ ਭਗਤੇ ਭਾਖਿਓ ਇਹ ਕੰਮ
ਸੁਣ ਕੇ ਭਾਈ ਭਗਤਾ ਜੀ ਨੇ ਇਸ ਨੂੰ ਇਹ ਕੰਮ ਆਖਿਆ
ਕਹੇ ਕੂਪ ਲਾਇਓ ਨਿਜ ਗ੍ਰਾਮੂ
ਕਹਿੰਦੇ ਅਸੀਂ ਆਪਣਾ ਪਿੰਡ ਭਾਈ ਭਗਤੇ ਤੇ ਇੱਕ ਖੂਹ ਲਾਉਣਾ ਚਾਹੁੰਦੇ ਹਾਂ
ਦੁਲਭਤਾ ਈਟ ਕੰਮ ਹੈ
ਉੱਥੇ ਬਹੁਤ ਸਾਰਾ ਰੇਤਾ ਹੈ ਭੱਠੇ ਲੱਗਣੇ ਇੱਟਾਂ ਬਣਾਉਣੀਆਂ ਬਹੁਤ ਔਖੀਆਂ ਹਨ
ਹੋਏ ਨਾ ਸਕੇ ਕਰਿਓ ਜੋ ਚਾਹੇ
ਕਰਕੇ ਅਸੀਂ ਬਣਾਉਣੀਆਂ ਵੀ ਚਾਹੀਏ ਤੇ ਨਹੀਂ ਬਣ ਸਕਦੀਆਂ
ਜਾਂਦੇ ਇੱਕ ਪਚਾਵਾ ਦੇ ਲੂੰ
ਇਹ ਜਿਹੜਾ ਦੀਵਾਨ ਸੀ ਇਸਨੇ ਪਚਾਵੇ ਆਲੇ ਭੱਠੇ ਲਾਏ ਹੋਏ ਸੀ ਕਹਿੰਦੇ ਇੱਕ ਭੱਠਾ ਸਾਨੂੰ ਦੇਵੇ
ਰੂਪ ਲੱਗੇ ਕਰ ਕਾਰਜ ਇਹੂ
ਉਹ ਸਾਡਾ ਲੱਗ ਜਾਣਾ ਤੇ ਕੰਮ ਪੂਰਾ ਹੋ ਜਾਵੇਗਾ
ਬਿਸਮਿਓ ਬਚ ਭਾਖਾ
ਜਿਹੜਾ ਰਾਮ ਨੂੰ ਦੀਵਾਨ ਸੀ ਸਾਹਿਬ ਸੰਜੀ ਹੈਰਾਨ ਹੋਇਆ ਤੇ ਕਹਿਣ ਲੱਗਾ
ਸੀਟ ਲਿਓ ਜੇਤ ਅਭਲਾਖਾ
ਭਾਈ ਭਗਤਾ ਜੀ ਜਿੰਨੀ ਇੱਛਾ ਹੈ ਇੱਟਾਂ ਟੋਂਦੀਆਂ ਤੁਸੀਂ ਲੈ ਲਓ
ਇੱਡੀ ਦੂਰ ਪਹੁੰਚੋ ਕੈਸੇ
ਇੰਨੀ ਦੂਰ ਜਿਹੜੀਆਂ ਇੱਟਾਂ ਕਿਸ ਤਰ੍ਹਾਂ ਪਹੁੰਚ ਸਕਦੀਆਂ ਨੇ
ਉਸ ਸੰਗਤ ਤੇ ਜਾਏ ਨਾ ਪੈਸੇ
ਤੇ ਉੱਠਾਂ ਤੇ ਘੋੜਾ ਪੁੱਠਾਂ ਦੇ ਉੱਤੇ ਤੇ ਗੜਿਆਂ ਦੇ ਉੱਤੇ ਐਡੀ ਦੂਰ ਨਹੀਂ ਜਾ ਸਕਦੀਆਂ
ਸੰਗਤ ਤੇ ਪਹੁੰਚੇ ਸੋਏ
ਬੜਾ ਭਾਰੀ ਧਨ ਇੱਥੋਂ ਲੱਗਣਾ ਤੇ ਫੇਰ ਪਹੁੰਚ ਸਕਦੀਆਂ
ਉਤਰਾ ਮੋਕੋ ਤੋਂ ਕੋਏ
ਜਵਾਬ ਜਿਹੜਾ ਮੈਨੂੰ ਕੋਈ ਤੁਸੀਂ ਦੱਸੋ ਲਜਾਣ ਦਾ ਇੰਤਜ਼ਾਮ ਤੁਸੀਂ ਕਰਨਾ ਕਰੋ
ਸੁਣ ਭਗਤੇ ਕਹੇ ਜਿਹੋ ਤੁਮ ਤਾਹੀ
ਭਾਈ ਭਗਤਾ ਜੀ ਕਹਿਣ ਲੱਗੇ ਤੈਨੂੰ ਦੱਸ ਦਿੰਦੇ ਹਾਂ
ਪਹੁੰਚਾਉਣਾ ਕੁਛ ਮੁਸ਼ਕਲ ਨਹੀਂ
ਦੇਖਣਾ ਭਾਈ ਭਗਤੇ ਚ ਲਾਹੌਰ ਤੋਂ ਪਹੁੰਚਾਉਣੀਆਂ ਤੇ ਬਹੁਤ ਕਠਿਨ ਗੱਲ ਨਹੀਂ
ਇੱਕ ਹਿੱਸਾ ਮੈਂ ਸਭ ਲੈ ਜਾਵਾਂ
ਭਾਈ ਭਗਤਾ ਜੀ ਕਹਿੰਦੇ ਇੱਕ ਰਾਤ ਵਿੱਚ ਇਹ ਸਾਰੀਆਂ ਧੋ ਲੈਣੀਆਂ ਅਸੀਂ
ਪਹੁੰਚੇ ਸੁਖਮਾ ਕੂਪ ਲਗਵਾਵਾਂ
ਪਹੁੰਚ ਜਾਣੀਆਂ ਤੇ ਅਸੀਂ ਖੂਹ ਲਾ ਲਵਾਂਗੇ
ਅਮਰਾਂ ਨੂੰ ਇੱਕ ਦਿਓ ਪਚਾਇਆ
ਕਹਿੰਦੇ ਨੇ ਕਿ ਭਾਈ ਰਾਮੂ ਨੇ ਉਸ ਵੇਲੇ ਇੱਕ ਆਵਾ ਜਿਹੜਾ ਸੀ ਦੇ ਦਿੱਤਾ
ਦੇਖਣ ਹਿੱਤ ਨਾਲ ਇੱਕ ਬਿਠਾਇਆ
ਰਾਤ ਦੇਖਣ ਵਾਸਤੇ ਇੱਕ ਬੰਦਾ ਬਿਠਾ ਦਿੱਤਾ ਕਹਿੰਦਾ ਦੇਖੀ ਵੀ ਇੱਟਾਂ ਇੱਕ ਰਾਤ ਵਿੱਚ ਕਿਵੇਂ ਲਿਜਾ ਸਕਦੇ ਇਹਨਾਂ ਦੇ ਕੋਲ ਕੀ ਪ੍ਰਬੰਧ ਹੈ
ਭਗਤੇ ਸਭ ਪੱਤਰਨ ਕੋ ਪ੍ਰੇਰਾ ਪ੍ਰੇਤਨ ਕੋ ਪ੍ਰੇਰਾ
ਭਾਈ ਭਗਤਾ ਜੀ ਨੇ ਸਾਰੇ ਭੂਤਾਂ ਪ੍ਰੇਤਾਂ ਜਿਹੜੇ ਡੇਰੇ ਸੀ ਉਹਨਾਂ ਨੂੰ ਪ੍ਰੇਰ ਦਿੱਤਾ
ਆਉਣ ਲੱਗੇ ਢੋਣ ਤਸਬੇਰਾ
ਕਹਿੰਦੇ ਨੇ ਆ ਕੇ ਢੋਣ ਲੱਗ ਪਏ ਇੱਟਾਂ ਉਹ ਸਾਰੇ
ਇੱਟਾਂ ਮੈਂ ਸਭ ਲੈ ਆਏ
ਰਾਤ ਦੇ ਵਿੱਚ ਇਹ ਸਾਰੀਆਂ ਇੱਟਾਂ ਜਿਹੜੀਆਂ ਅਸੀਂ ਲਾਹੌਰ ਤੋਂ ਲੈ ਆਉਣੀਆਂ
ਬੈਠੋ ਨਾ ਕੁਛ ਪਿੱਛੋ ਨਾ ਜਾਏ
ਉਹ ਜਿਹੜਾ ਬੰਦਾ ਚੈੱਕ ਕਰਨ ਵਾਸਤੇ ਬਿਠਾਇਆ ਸੀ ਤੇ ਉਹਨੂੰ ਕੋਈ ਸਮਝ ਨਹੀਂ ਆਉਂਦੀ ਕਹਿੰਦਾ ਇੱਟਾਂ ਵੀ ਖੜਕਦੀਆਂ ਆਵਾਜ਼ ਵੀ ਸੁਣਦੀ ਜਾ ਰਹੀ ਬੰਦਾ ਕੋਈ ਦਿਸਦਾ ਨਹੀਂ ਹੈ
ਰਾਮੂ ਸਮਝ ਜਾਏ ਤੇ ਭਰਾ
ਜਿਹੜਾ ਰਾਮੂ ਦੀਵਾਨ ਸੀ ਲਾਹੌਰ ਦਾ ਉਸਨੂੰ ਜਾ ਕੇ ਉਸ ਬੰਦੇ ਨੇ ਆਖਿਆ
ਬੜੋ ਕਲਾਹਲ ਮੈਂ ਇੱਕ ਸੁਣਾ
ਭਾਈ ਰਾਮੂ ਮੈਂ ਤਾਂ ਉੱਥੇ ਇੱਕ ਰੌਲਾ ਗੋਲਾ ਸੁਣਨਾ ਕੀਤਾ
ਦੇਖੋ ਰੂਪ ਨਾ ਰੰਗ ਨਾ ਅੰਗ
ਬੰਦਿਆਂ ਦੇ ਰੂਪ ਦੇਖੇ ਨਾ ਰੰਗ ਵੇਖੇ ਨਾ ਉਹਨਾਂ ਦੇ ਅੰਗ ਸਰੀਰ ਵੇਖੇ ਨੀ ਬਸ ਰੌਲਾ ਹੀ ਪੈ ਰਿਹਾ ਸੀ ਬਹੁਤ ਭਾਰੀ
ਸੱਤ ਸ਼ੀਗਰ ਲਾਗੇ ਇੱਕ ਸੰਗ
ਵਾਸਤੇ ਸਾਰੇ ਇਕੱਠੇ ਹੋ ਕੇ ਹੱਲਾ ਬੋਲ ਕੇ ਲੱਗੇ ਕਿ ਛੇਤੀ ਕਰੋ ਛੇਤੀ ਕਰੋ ਸਾਰੀਆਂ ਢੋਲਣੀਆਂ ਰਾਤ ਦੇ ਵਿੱਚ
ਈਸ਼ਵਰਾਂ ਨੂੰ ਤੂਸ਼ਣ ਪਇਓ
ਜਿਹੜਾ ਰਾਮੂ ਦੀਵਾਨ ਸੀ ਬੜਾ ਹੈਰਾਨ ਹੋਇਆ ਤੇ ਚੁੱਪ ਹੋ ਗਿਆ
ਇਹ ਕੂਪ ਲਗਾਉਣ ਕੀਓ
ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਖਾਲਸਾ ਜੀ ਉਹ ਇਹ ਖੂਹ ਜਿਹੜਾ ਇਸ ਵੇਲੇ ਲੱਗ ਰਿਹਾ ਹੈ
ਆਪ ਕੀ ਭੂਤ ਮਜ਼ੂਰੀ ਕਰੇ
ਕਹਿੰਦੇ ਹੁਣ ਜਿਹੜੇ ਭੂਤ ਪ੍ਰੇਤ ਦਾ ਤੇ ਉਹੀ ਇਸ ਖੂਹ ਦੀ ਚਿਣਾਈ ਵਿੱਚ ਮਜ਼ਦੂਰੀ ਦਾ ਕੰਮ ਕਰ ਰਹੇ ਨੇ
ਨਾ ਹੀ ਧਿਆਨ ਕੇ
ਧਰਾ ਵੀ ਘੋੜਦੇ ਆ ਇੱਟਾਂ ਵੀ ਲਿਆ ਲਿਆ ਕੇ ਰੱਖਦੇ ਨੇ
ਅਰਜਨ ਪ੍ਰਸੰਨ ਮਨ ਹੋਇਆ ਕੇ
ਬਖਸ਼ਿਸ਼ ਦਿੱਤੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਪ੍ਰਸੰਨ ਹੋਏ ਸੀ
ਭਾਈ ਵਹਿਲੋ ਕੋ ਕੇ ਭਗਤ ਬਸੈ
ਭਾਈ ਵਹਿਲੋ ਨੂੰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਦਿੱਤੀ ਸੀ ਜਦੋਂ ਸਰੋਵਰ ਸ੍ਰੀ ਹਰਿਮੰਦਰ ਸਾਹਿਬ ਵਾਲੀ ਸੇਵਾ ਹੋ ਰਹੀ ਸੀ ਉੱਥੇ ਆਵਿਆਂ ਦੀ ਸੇਵਾ ਵਿੱਚ ਬਹੁਤ ਵੱਡਾ ਹਿੱਸਾ ਭਾਈ ਵਹਿਲੋ ਨੇ ਪਾਇਆ ਸੀ ਤੇ ਮਹਾਰਾਜ ਦੀ ਸੇਵਾ ਤੇ ਪ੍ਰਸੰਨ ਹੋ ਗਏ ਮਹਾਰਾਜ ਕਹਿੰਦੇ ਭਾਈ ਵਹਿਲੋ ਸਭ ਤੋਂ ਪਹਿਲਾਂ ਇਸ ਵਾਸਤੇ ਸਭ ਤੋਂ ਪਹਿਲਾਂ ਤੈਨੂੰ ਬਖਸ਼ਿਸ਼ ਮਿਲੇਗੀ ਆ ਸਾਰੇ ਭੂਤਾਂ ਪ੍ਰੇਤਾਂ ਦੇ ਡੇਰੇ ਮਹਾਰਾਜ ਕਹਿੰਦੇ ਤੇਰੇ ਬਸ ਕਰ ਦਿੱਤੇ ਜਿੰਨਾ ਮਰਜ਼ੀ ਨਾਲ ਤੂੰ ਕੰਮ ਲਈ ਜਾਵੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਤੇ
ਚਾਰੋਂ ਦਿਸਕੋ ਭੂਤ ਰੋ ਪ੍ਰੇਤ
ਚਾਰੇ ਤਰਫਾਂ ਦੇ ਜਿੰਨੇ ਭੂਤ ਤੇ ਪ੍ਰੇਤ ਹਨ
ਬਸੀ ਨਕੇਤ
ਕਹਿੰਦੇ ਇਹਨਾਂ ਦੇ ਘਰ ਦੇ ਵਿੱਚ ਹੀ ਰਹਿੰਦੇ ਨੇ ਇਹਨਾਂ ਦੇ ਬਸ ਵਿੱਚ ਹਨ ਇਹ ਸਾਰੇ
ਇੱਥੇ ਸਤਿਗੁਰੂ ਗਾਸਨ ਬਤਾਈ
ਜੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਪਿੱਪਲ ਦੇ ਵਿਰਸ ਦੇ ਥੱਲੇ ਸਾਰੀ ਕਥਾ ਸਿੰਘਾਂ ਨੂੰ ਸੁਣਾਉਣਾ ਕੀਤੇ
ਇਹਨੇ ਮਹਿਕਨ ਜਾਇ ਸੁਣਾਈ
ਬਸ ਇੰਨੇ ਚਿਰ ਨੂੰ ਭਗਤੇ ਪਿੰਡ ਦੇ ਭਾਈ ਭਗਤੇ ਦੇ ਘਰ ਵਿੱਚ ਕਿਸੇ ਨੇ ਖਬਰ ਜਾ ਕੇ ਸੁਣਾ ਦਿੱਤੀ
ਗੁਰੂ ਉਤਰੇ ਪੀਪਲ ਤਰ ਤਰੇ
ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿੱਪਲ ਦੇ ਵਿਰਸ ਦੇ ਥੱਲੇ ਉਤਰੇ ਹੋਏ ਆ
ਸੁਣ ਕੇ ਬਾਪ ਬਚਨ ਇਮ ਕਰੇ
ਮੇਰੇ ਵਾਸਤੇ ਉਹਨਾਂ ਨੇ ਤੁਹਾਡਾ ਖੂਹ ਲੱਗਦਾ ਸੁਣ ਕੇ ਇਸ ਤਰ੍ਹਾਂ ਦੇ ਵਚਨ ਕੀਤੇ ਆ
ਇੱਕ ਸਿੰਘਨ ਕੋਦਰ ਸਾਥੀ
ਕਿੰਨਾ ਕੁ ਸਿੰਘਾਂ ਦੀ ਫੌਜ ਉਹਨਾਂ ਦੇ ਨਾਲ ਹੈ
ਰੂਪ ਲੱਗੇ ਤ੍ਰਿਟਿਗ ਫਿਰਨਾਥ
ਜਿੱਥੇ ਤੁਸੀਂ ਖੂਹ ਲਾ ਰਹੇ ਹੋ ਤੇ ਉੱਥੇ ਸਤਿਗੁਰੂ ਮਹਾਰਾਜ ਜੀ ਨੇੜੇ ਬੈਠੇ ਡੇਰਾ ਲਾ ਕੇ
ਪੰਜ ਪੁੱਤਰ ਭਗਤੇ ਕੇ
ਤਾਂ ਜੀ ਭਾਈ ਭਗਤੇ ਦੇ ਪੰਜ ਪੁੱਤਰ ਸਨ ਉਸ ਵੇਲੇ
ਇੱਕ ਗੁਰਦਾਸ ਜਨਿਓ ਤ੍ਰੇਮਾ
ਇੱਕ ਭਾਈ ਗੁਰਦਾਸ ਸੀ ਤੇ ਭਾਈ ਵਹਿਲੋ ਕਾ ਗੁਰਦਾਸ ਇਸਦਾ ਨਾਮ ਹੈ ਤੇ ਇਸ ਦੀ ਇੱਕ ਮਾਤਾ ਤੋਂ ਇਹ ਪੈਦਾ ਹੋਇਆ
ਮਿੱਟੀ ਭਰ ਜਾ ਤੇ ਸੁਖਰੂਪਤਾ।
ਦੂਜੀ ਦਾ ਸੰਜੀ ਇਸਤਰੀ ਤੋਂ ਜਿਹੜੇ ਪੁੱਤਰ ਪੈਦਾ ਹੋਏ ਹਨ,
ਤਾਰਾ ਭਾਰਾ ਮਹਿਰਾ ਬਖਤਾ,
ਭਾਈ ਤਾਰਾ ਭਾਈ ਭਾਰਾ ਭਾਈ ਮਹਿਰਾ ਤੇ ਬਖਤਾ, ਇਹ ਚਾਰ ਨਾਮ ਉਹਨਾਂ ਦੇ ਨੇ।
ਪੰਜੋ ਦਰਸ਼ਨ ਹੋਇਆ ਕਰ ਤਿਆਰੀ,
ਪੰਜੇ ਪੁੱਤਰ ਭਾਈ ਭਗਤੇ ਦੇ ਤਿਆਰ ਹੋ ਕੇ,
ਇੱਕ ਤਰੰਗ ਮੈਂ ਸੁਭ ਸਿੰਗਾਰੀ,
ਸੰਜੀ ਘੋੜਾ ਬੜਾ ਸੁੰਦਰ ਸ਼ਿੰਗਾਰ ਕੇ,
ਵੀਰ ਰਜਤ ਕੋਈ ਉੱਪਰ ਪਾਏ,
ਚਾਂਦੀ ਨਾਲ ਬੜੀ ਹੋਈ ਕਾਠੀ ਘੋੜੇ ਦੇ ਉੱਤੇ ਪਾ ਕੇ,
ਸਤਿਗੁਰ ਕੇ ਢਿੱਗ ਲੈ ਆਏ,
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਲੈ ਕੇ ਆਏ,
ਅਰਵਿੰਦ ਵੰਦਨਾ ਕਰਕੇ,
ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕਰਕੇ,
ਦਰਸ਼ਨ ਦੇ ਕੋਚੇ ਤਹਿਤ ਧਰਕੇ,
ਪ੍ਰੇਮ ਧਾਰ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ,
ਬੈਠੀ ਕਰ ਜੋਰ ਉਚਾਰੀ,
ਬੈਠ ਕੇ ਇਹਨਾਂ ਪੰਜਾਂ ਨੇ ਹੱਥ ਜੋੜ ਕੇ ਦਸ ਸੰਜੀ ਆਖਿਆ,
ਪੂਰੇ ਨੇ ਆਪੇ ਦਾਰੀ,
ਮਹਾਰਾਜ ਜਿਹੜਾ ਪਿੰਡ ਦਾ ਬੰਦਾ ਸੀ ਤੇ ਤੁਹਾਡੇ ਅੱਗੇ ਇਸਨੇ ਸਾਰਾ ਝੂਠ ਬੋਲਿਆ,
ਆਪਣੀ ਬਾਤ ਚੂਪ ਕੀ ਕਹਾ,
ਜਿਹੜੀ ਖੂਹ ਲਾਉਣ ਦੀ ਵਿਚਾਰੀ ਤੁਸ ਜੀ ਗੱਲ ਕੀ ਹੈ,
ਉੱਤੇ ਹੀ ਅੰਨ ਸਭ ਕਿਸ ਲਾ,
ਮਹਾਰਾਜ ਤੁਹਾਡੇ ਘਰ ਦੇ ਵਿੱਚ ਸਾਰੀਆਂ ਅਸੀਂ ਦਾਤਾਂ ਪ੍ਰਾਪਤ ਕੀਤੀਆਂ ਨੇ,
ਦੀਰਘ ਤ੍ਰੇ ਪੁਰਖ ਹਮਾਰੇ,
ਜਿੰਨੇ ਸਾਡੇ ਪਰਿਵਾਰ ਦੇ ਛੋਟੇ ਵੱਡੇ ਇਸਤਰੀ ਪੁਰਸ਼ ਪਰਿਵਾਰ ਦੇ ਮੈਂਬਰ ਹਨ,
ਆਜ ਅੰਤ ਕੇ ਦਾਸ ਤੁਮਾਰੇ,
ਮੁੜ ਤੋਂ ਲੈ ਕੇ ਹੁਣ ਤਾਈਂ ਤੁਹਾਡੇ ਘਰ ਦੇ ਸੇਵਕ ਹਨ,
ਸੁਖਰ ਕਿਸਕੇ ਬਾਜੀ ਕਿਸਕੇ,
ਇੱਕ ਦਾ ਫੌਤ ਹੈ ਕਹਿੰਦੇ ਗਹਿਣੇ ਕਿਹੜੇ ਤੇ ਬੰਦੀ ਬੋਲੀ ਮੇਰੀ, ਇਸ ਵਾਸਤੇ ਗਹਿਣੇ ਜਿਹੜੀਆਂ ਬਖਸ਼ਾਂ ਦੇ ਗਹਿਣੇ ਕਿਹੜੇ ਨੇ ਉਹ ਤੁਹਾਡੇ, ਤੇ ਬਾਂਦੀ ਦਾਸੀ ਕਿਹੜੀ ਹੈ ਤੇ ਦਾਸ ਵੀ ਤੁਹਾਡੇ ਹੀ ਹਾਂ, ਤੇ ਤੁਹਾਡੀਆਂ ਬਖਸ਼ਾਂ ਦੇ ਗਹਿਣੇ ਅਸੀਂ ਪਾਏ ਹੋਏ ਨੇ,
ਇਹਨਾਂ ਨਖੇ ਮੂਰਖ ਮਤ ਤਿਸਕੀ,
ਇਸ ਵਾਸਤੇ ਉਹ ਜਾਣਦਾ ਨਹੀਂ ਸੀ ਕਿ ਉਸਦੀ ਮੂਰਖ ਬੇਸਾਂਧਾ ਵਾਲੀ ਮਤੀ ਸੀ,
ਉਹ ਸਭ ਘਰ ਬਾਰ
ਤੁਹਾਡਾ, ਜਿੰਨਾ ਵੀ ਸਾਡਾ ਘਰ ਬਾਰ ਹੈ ਤੁਹਾਡਾ ਹੀ ਹੈ,
ਸਭ ਜਾਤ ਇੱਕ ਆਪ ਤਾਰਾ,
ਅਸੀਂ ਤਾਂ ਸੱਚੇ ਪਾਤਸ਼ਾਹ ਮੰਗਦੇ ਹਾਂ ਤੇ ਇੱਕ ਆਪ ਹੀ ਦਾਤਾਂ ਦੇਣ ਵਾਲੇ ਦਾਦੇ ਨੂੰ,
ਪੰਜੋ ਭਰਾਤਾ ਕੀ ਹੋਰ,
ਸਤਿਗੁਰੂ ਮਹਾਰਾਜ ਜੀ ਨੇ ਪੰਜਾਂ ਭਰਾਵਾਂ ਦੀ ਤਰਕ ਵੇਖ ਕੇ
ਹੰਕਾਰ ਲੈ ਕਰ ਜੋਰ,
ਪੇਰਾਂ ਦੇ ਮਨ ਵਿੱਚ ਹੰਕਾਰ ਤੇ ਹਉਮੈ ਨਹੀਂ, ਹੱਥ ਜੋੜ ਕੇ ਰਹਿੰਦੇ ਨੇ,
ਮਨ ਮਨ ਮੁਸਕਾਏ ਬਖਾਨੇ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੌਲੀ ਹੌਲੀ ਹੱਸ ਪਏ ਤੇ ਕਹਿਣ ਲੱਗੇ,
ਉਹ ਹਮਰੇ ਹੀ ਸਭ ਜਗ ਜਾਣੇ,
ਕਹਿੰਦੇ ਭਾਈ ਵੀ ਤੁਸੀਂ ਸਾਡੇ ਹੀ ਆ ਤੇ ਇਸ ਵਾਸਤੇ ਸਾਰਾ ਸੰਸਾਰ ਹੀ ਇਸ ਗੱਲ ਨੂੰ ਜਾਣਦਾ,
ਪੁਸਲ ਪੁਸਲ ਕਰ ਖੁਸ਼ੀ ਉਡਾਰਾ,
ਬਹੁਤ ਖੁਸ਼ ਹੋਏ,
ਉਹ ਤਰੰਗ ਮਜੋਰ ਬਲ ਭਾਰਾ,
ਭਾਰੀ ਬਲ ਵਾਲਾ ਘੋੜਾ ਇਹਨਾਂ ਨੇ ਭੇਟਾ ਕੀਤਾ, ਸਤਿਗੁਰੂ ਮਹਾਰਾਜ ਜੀ ਨੇ ਲੈ ਲਿਆ,
ਹੁਣ ਪੰਜੋ ਕਰ ਜੋਰ ਉਚਾਰੇ,
ਪੰਜਾਂ ਨੇ ਸਭ ਸੰਜੀ ਹੱਥ ਜੋੜ ਕੇ ਆਖਿਆ,
ਕਰੀਏ ਪਾਵਨ ਸਦਨ ਹਮਾਰੇ,
ਕਹਿੰਦੇ ਮਹਾਰਾਜ ਤੇ ਹੁਣ ਇਉਂ ਨਹੀਂ ਹੈ, ਸਾਡੇ ਘਰ ਵੀ ਚਰਨ ਪਾ ਕੇ ਪਵਿੱਤਰ ਕਰੋ,
ਚੰਨ ਸਰੋਜ ਆਪ ਕੇ ਪਰੈ,
ਇਸ ਵੇਲੇ ਆਪ ਜੀ ਦੇ ਚਰਨ ਕਵਲਾਂ ਵਾਂਗ ਸਾਡੇ ਘਰ ਦੇ ਵਿੱਚ ਪੈਣਗੇ,
ਤਮ ਗੁਰ ਆਨੰਦ ਧਰੈ,
ਸਾਡਾ ਪਰਿਵਾਰ ਬਹੁਤ ਸਾਰੇ ਆਨੰਦ ਖੇੜੇ ਖੁਸ਼ੀਆਂ ਨੂੰ ਧਾਰਨ
ਕਰੇਗਾ,
ਅਸੀਂ ਆਪ ਜੀ ਦੇ ਸੇਵਕ ਹਾਂ, ਸਾਡੇ ਮਨ ਦੀ ਇੱਛਾ ਪੂਰੀ ਕਰੋ,
ਚਲੇ ਸਾਹਮਣੇ ਹੋਏ ਤਿਰਕੀ,
ਜਿਹਨਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਮਹਾਰਾਜ ਜੀ ਨਾਲ ਚੱਲ ਪਏ,
ਪਛਾਏ ਪਛਾਣਾ ਛਾਏ,
ਸੰਜੀ ਡਾ ਕੇ ਉੱਤੇ ਸੁੰਦਰ ਬਿਛਾਉਣਾ ਕੀਤਾ,
ਜਿਹਨੇ ਭਗਤ ਇਸ ਪਰ ਬੈਠਾਏ,
ਬੇਨਤੀ ਕਰਦਿਆਂ ਹੋਇਆ ਸਤਿਗੁਰੂ ਮਹਾਰਾਜ ਜੀ ਨੂੰ ਪਲੰਗ ਦੇ ਉੱਤੇ ਬੈਠਾਇਆ,
ਖੜੇ ਹੋਏ ਬੋਲੇ ਪ੍ਰਮਹੇਰਾ,
ਖੜੇ ਹੋ ਕੇ ਸਾਹਿਬ ਸੰਜੀ ਨਾਲ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੀ ਨੇ ਦੇਖ ਕੇ,
ਦੇਖ ਸਹਿਜ ਧਾਰੀ ਹਮ ਕੇਰਾ,
ਕਹਿੰਦੇ ਮਹਾਰਾਜ ਅਸੀਂ ਸਹਿਜ ਧਾਰੀ ਸਿੱਖੀ ਧਾਰੀ ਹੋਈ ਆ, ਭਾਵ ਕੀ ਗੁਰੂ ਅਰਜਨ ਦੇਵ ਤੋਂ ਅਸੀਂ ਚਰਨਾਮਤ ਦੀ ਸਿੱਖੀ ਜਿਹੜੀ ਧਾਰਨ ਕੀਤੀ ਹੋਈ ਹੈ,
ਅਭਿਲਾਖਾ ਕਰਨ ਅਹਾਰਾ,
ਸਾਡੇ ਮਨ ਦੀ ਇੱਛਾ ਹੈ ਕਿ ਅਸੀਂ ਭੋਜਨ ਛਕਾਵਾਂ ਛਕਾਈਏ,
ਚਾਹੇ ਤਾਂ ਹੁਕਮ ਤੁਮਾਰਾ,
ਸੱਚੇ ਪਾਤਸ਼ਾਹ ਤੁਹਾਡਾ ਹੁਕਮ ਅਸੀਂ ਚਾਹੁੰਦੇ ਹਾਂ,
ਕਿਰਪਾ ਕਰ ਤਿਨ ਸਾਨੂੰ ਬਖਾਨਾ,
ਮਹਾਰਾਜ ਜੀ ਨੇ ਕਿਰਪਾ ਕਰਦਿਆਂ ਨੂੰ ਆਖਿਆ,
ਉੱਪਰ ਹਮਰੀ ਕਿਰਪਾ ਮਨਾਨਾ,
ਕਹਿੰਦੇ ਭਾਈ ਤੁਹਾਡੇ ਪਰਿਵਾਰ ਦੇ ਉੱਤੇ ਸਾਡੀ ਬਹੁਤ ਬਖਸ਼ਿਸ਼ ਹੈ,
ਪ੍ਰਸੰਨਤਾ ਖੁਸ਼ੀ ਪਛਾਣਾ,
ਸਾਡੀ ਪ੍ਰਸੰਨਤਾ ਹੈ ਖੁਸ਼ੀਆਂ ਪਛਾਣ ਕੇ,
ਉਹ ਹੈ ਸਭ ਕਿਸ ਪਰਵਾਨ,
ਤੁਹਾਡਾ ਭੋਜਨ ਬਣਾਇਆ ਹੋਇਆ ਪ੍ਰਵਾਨ ਹੈ,
ਧਿਆਨੀਆਂ ਚੱਲ ਕਰ ਆਈ,
ਤੇ ਸਾਰੀਆਂ ਜਿਹੜੀਆਂ ਭਾਈਆਂ ਦੇ ਘਰ ਵਾਲੀਆਂ ਸੀ ਉਹ ਵੀ ਦਰਸ਼ਨ ਕਰਨ ਵਾਸਤੇ ਚੱਲ ਕੇ ਆਈਆਂ,
ਸ਼ਰਧਾ ਤੇ ਵੀ ਬਣਵਾਈ,
ਬੜੀ ਸ਼ਰਧਾ ਗਰੀਬੀ اپنی گریب دھان نوانا کیتے
جیکر خوشی گرو چل آئے
سدگرو مہاراج جی سدے سے ٹک گئے
داسن تبے لگائے ڈیرا
سدگرو مہاراج جی کے سیوک سن انہوں نے ڈیرا روانہ کیا
اتاری تلے تس بیرا
سدگرو مہاراج دے اگے رکھ دتا
جو سرو کوئی